16,655,000
सीआईबीसी ग्लोबल मनी ट्रांसफर के साथ अपने परिवार को ज्यादा से ज्यादा खुशियां दें। सीआईबीसी ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही cibc.com/gmt इवेंट पर जाएं और प्रोमो कोड GMT इवेंट के साथ अपने पहले ट्रांसफर पर $300 तक वापस पाएं। शर्तें और सीआईबीसी फॉरेन एक्सचेंज रेट्स लागू।
ਕੀ ਤੁਸੀਂ 50 ਸਾਲ ਤੋਂ ਵੱਡੇ ਹੋ ਤਾਂ ਫਿਰ ਟਾਈਮ ਹੈ ਘਰ ਬੈਠੇ ਕੋਲਨ ਕੈਂਸਰ ਟੈਸਟ ਕਰਾਉਣ ਦਾ। ਜੇ ਛੇਤੀ ਪਤਾ ਲੱਗ ਜਾਵੇ ਕੋਲਨ ਕੈਂਸਰ ਦਾ 90% ਇਲਾਜ ਹੋ ਸਕਦਾ ਹੈ ਅਤੇ ਟੈਸਟਿੰਗ ਬਹੁਤ ਹੀ ਆਸਾਨ ਹੈ। ਆਪਣਾ ਸੈਂਪਲ ਮੇਲ ਕਰੋ, ਸਾਡਾ ਵਾਅਦਾ ਹੈ ਜਿਵੇਂ ਆਪ ਸੋਚ ਰਹੇ ਹੋ ਇਹ ਉਸ ਤੋਂ ਆਸਾਨ ਹੈ। ਆਪਣੇ ਡਾਕਟਰ ਤੋਂ ਕਿੱਟ ਲਵੋ ਅਤੇ ਵਧੇਰੇ ਜਾਣਕਾਰੀ ਲਈ www.ontario.ca/colon-cancer ਚੈੱਕ ਤੇ ਜਾਓ। ਇਹ ਸੰਦੇਸ਼ ਗੌਰਮੈਂਟ ਆਫ ਓਨਟਾਰੀਓ ਵੱਲੋਂ।
यार
बड़ी भुख लगी है पर इस वेले खान नू की मिलेगा? सारा कुछ तो बंद है।
मिलेगा, तू चल तो सही
पर किथे?
ओ बाबा ढाबा ते जिथे मिलदा है पंजाब दा स्वाद, पामे दिन होवे जा रात, तुहाडी मिडनाइट क्रेविंग दा इना कोल है हर जवाब। बाबा ढाबा एक कई लोकेशन तो सर्व करदे ने।
आज ही कॉल करो बाबा ढाबा वाले महावीर बाठोरा नु
905-793-3636 905-793-3636
ते अपना काम खोलन ली तुसी फ्रेंचाइजी भी ले सकदे हो।
ਕਿਰਾਏਦਾਰਾਂ ਨਾਲ ਨਿੱਤ ਦੇ ਝਮੇਲਿਆਂ ਤੋਂ ਮੁਕਤੀ, 5 ਸਾਲ ਦੀ ਰੈਂਟਲ ਗਰੰਟੀ ਤੇ ਉੱਤੋਂ 5 ਸਾਲ ਬਾਅਦ ਬਾਈ ਬੈਕ ਗਰੰਟੀ, ਕੌਂਡੋ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਕੀਮਤਾਂ 5 ਲੱਖ ਤੋਂ ਸ਼ੁਰੂ, ਪਾਰਕਿੰਗ ਤੇ ਲੌਕਰ ਇਨਕਲੂਡਿਡ, ਕਲੋਜ਼ਿੰਗ 4 ਸਾਲ ਬਾਅਦ, ਡਿਪਾਜ਼ਿਟ ਹਰ ਸਾਲ ਕਿਸ਼ਤਾਂ 'ਚ, ਰੈਂਟ $2,500 ਮਹੀਨਾ ਤੋਂ ਉੱਪਰ, ਨੋ ਕੌਂਡੋ ਫੀ, ਨੋ ਹਿਡਨ ਚਾਰਜਿਸ, ਲਿਮਿਟਿਡ ਨੰਬਰ ਆਫ ਯੂਨਿਟਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 647-300-8436। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ।
ਸ਼ਿਕਾ ਜੀ, ਮੈਂ ਤੁਹਾਡਾ ਆਪਣਾ ਮਨਿੰਦਰ ਸਿੱਧੂ, MP, ਫੈਡਰਲ ਲਿਬਰਲ ਮੈਂਬਰ ਆਫ ਪਾਰਲੀਮੈਂਟ ਫਾਰ ਬ੍ਰੈਮਟਨ ਈਸਟ, 2019 ਤੋਂ ਐਂਡ ਨਾਓ ਰਨਿੰਗ ਫਾਰ ਰੀਇਲੈਕਸ਼ਨ। ਅਸੀਂ ਬਹੁਤ ਸਾਰੇ ਪ੍ਰੋਜੈਕਟ ਬ੍ਰੈਮਟਨ ਰੈਜ਼ੀਡੈਂਟਸ ਵਾਸਤੇ ਲਿਆਂਦੇ ਆ ਜੀ, ਐਂਡ ਅ ਵੈਰੀ ਹਿਸਟੋਰਿਕ ਪ੍ਰੋਜੈਕਟ। ਅਸੀਂ ਸਭ ਤੋਂ ਲਾਰਜੈਸਟ ਫੈਡਰਲ ਸਰਕਾਰ ਵੱਲੋਂ ਬ੍ਰੈਮਟਨ ਈਸਟ ਦੇ ਰਾਈਡਿੰਗ ਦੇ ਹਿਸਟਰੀ ਦੇ ਵਿੱਚ ਪ੍ਰੋਜੈਕਟ ਲਿਆਂਦਾ। ਟ੍ਰਾਂਜ਼ਿਟ ਫੈਸਿਲਿਟੀ ਬਣੂਗੀ ਹਾਈਵੇ 50 ਤੇ ਕਡਾਰਾ ਰੋਡ, ਤਕਰੀਬਨ 1,000 ਜੋਬਸ ਹੋ ਗਈਆਂ। And I want to continue supporting our families, our youth, apne seniors vaste, apne business vaste. So September 10, 11, 12, 13, please vote Maninder Sidhu for Brampton East G. Thank you so much once again for your support.
Shh.
समोसा एंड स्वीट फैक्टरी दी तक गाले कुजोरे तुम्मा पया जे चारे पासे तुसी भी आओ 1850 Albion Road in Rexdale 416-123-1165
सबना मरना आया ए तलख हकीकत है पर सबना दी जिंदगी दा अंत यही है इस संतले समय दिया रस्मां नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरांटो दे ईस्ट वाले पासे दीआं कम्यूनिटीज़ लई 384 फिनली एवेन्यू ते एजेक्स क्रीमेटोरियन एंड विजिटेशन सेंटर दीआं सेवावां अवेलेबल ने इस सेंटर विच भी अंतम यात्रा दीआं सारीआं रस्मां इक्को ही छत थले कीतीआं जांदीआं ने वधेरे जानकारी लई वैबसाइट है www.acbc.info टेलीफोन 289-372-3300 जाइंदरजीत सिंह वल नूं 416-666-6655 ते कॉल कीता जा सके
पापा पापा मैं ते मम्मी ने पास्ता ते सैलेड खाना डैड मैं पिज़्ज़ा खाना
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना
शिकागो पिज़्ज़ा ट्विस्ट जावांगे पिज़्ज़ा विंग सैलेड पास्ता सब कुछ खा के आवांगे टेक आउट अते डिलीवरी ली कॉल करो 905-458-1770 905-458-1777 ताजे स्वाद ले खाने ले याद रखो शिकागोस पिज़्ज़ा ट्विस्ट
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ ਲਾਰਜ ਵੇਅਰ ਹਾਊਸ ਡਾਇਰੈਕਟ ਡਰਾਈਵਿੰਗ ਸਰਵਿਸ ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ KJS ਟਰਾਂਸਪੋਰਟ ਇੰਕ
ਕਾਲ ਕਰੋ 905-799-9500
905-789-9500
KJS ਟਰਾਂਸਪੋਰਟ ਇੰਕ
321 ਓਰੈਂਡਾ ਰੋਡ ਬ੍ਰੈਂਪਟਨ
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਇੱਕ ਹੀ ਨਾਮ ਪ੍ਰੈਸਟਨ ਕੰਸਟਰਕਸ਼ਨ
ਕਾਲ ਕਰੋ ਜਪਨਾਮ ਬਰਾੜ ਨੂੰ 905-796-4587 ਯਾਨੀ 905-796-4587
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹਮੇਸ਼ਾ ਦੀ ਤਰ੍ਹਾਂ ਆਪਣਾ ਜਿਹੜਾ ਸਾਥ ਆ ਉਹ ਆਵਾਜ਼ ਦੇ ਜ਼ਰੀਏ ਅੱਜ 4 ਵਜੇ ਤੱਕ ਰਹਿਣਾ 3 ਤੋਂ 4 ਵਜੇ ਤੱਕ ਸਾਡਾ ਇਹ ਰੇਡੀਓ ਸ਼ੋਅ ਹੁੰਦਾ ਜੀ ਨਗਾਰਾ ਜਿਹਦੇ ਵਿੱਚ ਅਕਸਰ ਅਸੀਂ ਜ਼ਿੰਦਗੀ ਦੀ ਗੱਲ ਕਰਦੇ ਹਾਂ ਜ਼ਿੰਦਗੀ ਜਿਉਣ ਦੀ ਗੱਲ ਕਰਦੇ ਹਾਂ ਸਮਾਜ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਪਿੱਛੇ ਕੀ ਕਾਰਨ ਹੁੰਦੇ ਨੇ ਉਹਦੀ ਗੱਲਬਾਤ ਕਰਦੇ ਹਾਂ ਸਿਆਸਤ ਦੀ ਗੱਲਬਾਤ ਸਾਇੰਸ ਰਿਲੀਜਨ ਇਤਿਹਾਸ ਸੱਭਿਆਚਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਰੋਜ਼ ਗੱਲਬਾਤ ਆ ਜਿਹੜੀ ਉਹ ਰਿਪੀਟ ਨਾ ਹੋਵੇ ਠੀਕ ਹੈ ਸਾਲ 6 ਮਹੀਨੇ ਬਾਅਦ ਕਿਤੇ ਗੱਲਬਾਤ ਰਿਪੀਟ ਹੋ ਜਾਵੇ ਤਾਂ ਉਹ ਕੋਈ ਆਲੋਕਾਰੀ ਗੱਲ ਨਹੀਂ ਹੁੰਦੀ ਕਿਉਂਕਿ ਸਰੋਤੇ ਨਵੇਂ ਜੁੜਦੇ ਰਹਿੰਦੇ ਨੇ ਪਰ ਹਰ ਰੋਜ਼ ਤੁਸੀਂ ਉਹੀ ਗੱਲ ਕਰੀ ਜਾਓ ਫਿਰ ਰੇਡੀਓ ਪ੍ਰੋਗਰਾਮ ਕਰਨ ਦਾ ਕੀ ਫਾਇਦਾ ਦੋਸਤੋ ਉਹਦੇ ਨਾਲ ਤਾਂ ਵਧੀਆ ਬਈ ਰਿਕਾਰਡ ਕਰਕੇ ਆਪਦਾ ਪ੍ਰੋਗਰਾਮ ਉਹੀ ਲਾ ਦਿਓ ਹਰ ਰੋਜ਼ ਫਿਰ ਉਹ ਸਵਾਦ ਜਿਹਾ ਨਹੀਂ ਆਉਂਦਾ ਗਾ ਵੈਸੇ ਰੇਡੀਓ ਸ਼ੋਜ਼, ਟੀਵੀ ਸ਼ੋਜ਼, ਇਹ ਜ਼ਮਾਨਾ ਇਹੋ ਜਿਹਾ ਹੈ ਜੀ, ਇੱਕ ਗੱਲ ਆ ਜਿਹੜੀ ਉਹ ਵਾਰ ਵਾਰ ਇੰਨੇ ਵਾਰੀ ਕੀਤੀ ਜਾਂਦੀ ਹੈ ਵੀ ਲੋਕ ਕਈ ਵਾਰੀ ਅੱਕ ਜਾਂਦੇ ਆ। ਚਲੋ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅਸੀਂ ਕੋਈ ਨਵੀਂ ਗੱਲ ਆ ਜਿਹੜੀ ਉਹ ਕਰੀਏ, ਪਰ ਕਈ ਵਾਰੀ ਮਾਹੌਲ ਇਹੋ ਜਿਹਾ ਹੁੰਦਾ ਉਹ 5-10 ਦਿਨ ਗੱਲ ਆ ਜਿਹੜੀ ਉਹ ਚੱਲਦੀ ਰਹਿੰਦੀ ਹੈ, ਘੁੰਮਦੀ ਰਹਿੰਦੀ ਹੈ। ਹਾਲਾਤ ਇਹੋ ਜਿਹੇ ਹੁੰਦੇ ਨੇ ਜਿਵੇਂ ਹੁਣ ਚੋਣਾਂ ਦਾ ਵਕਤ ਆ, ਚੋਣਾਂ ਦੇ ਵਕਤ ਦੇ ਵਿੱਚ ਤੁਸੀਂ ਵੇਖਦੇ ਹੋ ਵੀ ਹਰੇਕ ਹੀ ਬੰਦਾ ਆਪਣੇ ਆਪ ਦੀ ਬਹੁਤ ਜ਼ਿਆਦਾ ਅਹਿਮੀਅਤ ਸਮਝਦਾ, ਉਹਨੂੰ ਲੱਗਦਾ ਵੀ ਮੇਰੀ ਪਾਰਟੀ ਹੈ ਜਿਹੜੀ ਉਹ ਸਭ ਤੋਂ ਵਧੀਆ ਬਿਹਤਰੀਨ ਪਾਰਟੀ ਹੈ, ਅਤੇ ਉਹ ਪਾਰਟੀ ਸਤਾ ਦੇ ਵਿੱਚ ਅੱਜ ਤੱਕ ਕਿਆ ਬਾਤਾਂ, ਸਵਰਗ ਹੀ ਬਣ ਜੂਗਾ। ਇਹ 2-4 ਦਿਨ ਚਾਰ ਰਹਿੰਦਾ, ਅਤੇ ਜਦੋਂ ਜਿੱਦਾਂ ਚੋਣਾਂ ਹੁੰਦੀਆਂ ਅਤੇ ਰਿਜ਼ਲਟ ਆਉਣਾ ਹੁੰਦਾ, ਉਦੋਂ ਇਹ ਚਾਹ ਪੂਰਾ ਸਿਖਰਾਂ 'ਤੇ ਹੁੰਦਾ। ਉਸ ਤੋਂ ਬਾਅਦ ਫਿਰ ਇਹ ਜੋਸ਼ ਆ ਜਿਹੜਾ ਮੱਠਾ ਜਿਹਾ ਪੈਣ ਲੱਗ ਜਾਂਦਾ। ਉੱਧਰੋਂ ਜਿਹੜੇ ਚੋਣਾਂ ਲੜਨ ਵਾਲੇ ਹੁੰਦੇ ਆ, ਉਹਨਾਂ ਦਾ ਵੀ ਪੂਰਾ ਜ਼ੋਰ ਲੱਗਿਆ ਹੁੰਦਾ। ਮੈਂ ਕਈ ਵਾਰੀ ਹੈਰਾਨ ਹੁੰਦਾ ਹੁੰਦਾ ਵੀ ਜਿਹੜੇ ਪੋਲੀਟੀਸ਼ੀਅਨ, ਚੋਣਾਂ ਚੜ੍ਹਨ ਦੀ ਤਾਂ ਗੱਲ ਛੱਡੋ, ਤੁਹਾਨੂੰ ਪਤਾ, ਦੇਖੋ ਸਿੱਧੀ ਜਿਹੀ ਗੱਲ ਆ, 3 ਪਾਰਟੀਆਂ ਨੇ, 3 ਪਾਰਟੀਆਂ ਦੇ ਵਿੱਚੋਂ 2 ਪਾਰਟੀਆਂ ਜਿਹੜੀਆਂ ਉਹ ਕੰਪੈਰੇਟਿਵਲੀ ਨੇੜੇ ਨੇ, ਇੱਕ ਦੂਜੇ ਦੇ ਮੁਕਾਬਲੇ 'ਚ ਨੇ, ਪਰ ਇੱਕ ਪਾਰਟੀ ਨੇ ਜਿੱਤਣਾ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਕਿਹਨੇ ਜਿੱਤਣਾ, ਐਵੇਂ ਕਾਹਨੂੰ ਆਪਾਂ ਜਵਾੜਿਆਂ ਦਾ ਭੇੜ ਕਰਨਾ। ਅਤੇ ਪਰ ਤੁਸੀਂ ਇਹ ਸਿੱਟਾ ਕੱਢਣ ਦੀ ਕੋਸ਼ਿਸ਼ ਕਰੋ, ਇਹ ਵੇਖੋ ਮਾੜਾ ਜਿਹਾ, ਜਿਹੜਾ ਪੋਲੀਟੀਸ਼ੀਅਨ ਆ, ਹਰੇਕ ਪੋਲੀਟੀਸ਼ੀਅਨ ਆ ਜਿਹੜਾ, ਇਹ ਗੱਲ ਹਰੇਕ ਦੇ ਢੁਕਦੀ ਆ ਬਈ, ਉਹਨੂੰ ਇਸ ਗੱਲ ਦਾ ਪਤਾ ਬਈ ਮੈਂ ਬਹੁ ਗਿਣਤੀ ਨੂੰ ਯੂਜ਼ ਕਰਕੇ ਮੈਂ ਆਪਣਾ ਮੁਕਾਮ ਆ ਜਿਹੜਾ ਹਾਸਲ ਕਰ ਰਿਹਾ। ਸਾਰੇ ਪੋਲੀਟੀਸ਼ੀਅਨ ਨੂੰ ਪਤਾ, ਉਹ ਇੰਨੀ ਚਤਰਾਈ ਦੇ ਨਾਲ ਜਿਹੜੇ ਮੈਜੋਰਿਟੀ ਦੇ ਸੈਂਟੀਮੈਂਟਸ ਨੇ ਉਹਨਾਂ ਨੂੰ ਯੂਜ਼ ਕਰਦੇ ਨੇ, ਬਈ ਕਮਾਲ ਆ। ਇੱਕ ਜਿਹੜਾ ਤਕੜਾ ਸਿਨੇਮੇ ਦਾ ਐਕਟਰ ਹੋਵੇ ਨਾ, ਉਹਨੂੰ ਵੀ ਕਈ ਵਾਰੀ ਆਪਣੇ ਆਪ 'ਤੇ ਬੇਵਿਸ਼ਵਾਸੀ ਹੋ ਜਾਂਦੀ ਹੈ, ਉਹ ਕਈ ਵਾਰੀ ਰੀਟੇਕ ਲੈਂਦਾ ਜਦੋਂ ਕੋਈ ਉਹਨੇ ਸੀਨ ਕਰਨਾ ਹੁੰਦਾ ਨਾ, 2-2-3-3 ਵਾਰ ਡਾਇਰੈਕਟਰ ਆ ਜਿਹੜਾ ਉਹਨੂੰ ਕਹਿੰਦਾ ਵੀ ਨਹੀਂ ਇਹ ਪਰਫੈਕਟ ਨਹੀਂ ਹੈਗਾ, ਇਹਦਾ ਸਰੋਤਿਆਂ 'ਤੇ ਦਰਸ਼ਕਾਂ 'ਤੇ ਉਨਾ ਅਸਰ ਨਹੀਂ ਪੈਣਾ, ਆਪਣੀਆਂ ਅਦਾਵਾਂ ਜੀਆਂ ਦਿਖਾ ਥੋੜੀਆਂ ਜੀਆਂ। ਉਹ ਫਿਰ ਦੁਬਾਰਾ 4-4-5-5 ਵਾਰ ਇੱਕੋ ਹੀ ਸੀਨ ਨੂੰ ਡਿਲੀਟ ਕਰਕੇ ਕੱਟ ਕੇ, ਅਤੇ ਫਿਰ ਉਹ ਪੂਰੀ ਕਲਾ ਦੇ ਨਾਲ, ਪੂਰੀ ਆਰਟ ਦੇ ਨਾਲ, ਪੂਰੇ ਜ਼ੋਰ ਦੇ ਨਾਲ ਉਹ ਸੀਨ ਨੂੰ ਨਿਭਾਉਂਦਾ, ਅਤੇ ਫਿਰ ਡਾਇਰੈਕਟਰ ਨੂੰ ਯੈਸ ਕਰਦਾ। ਉਹ ਫਿਲਮਾਂ ਫਿਰ ਸਾਡੇ ਸਾਹਮਣੇ, ਉਹ ਨਾਟਕ ਸਾਡੇ ਸਾਹਮਣੇ ਆਉਂਦੇ ਨੇ, ਉਹ ਸਾਡੇ ਮਨ ਨੂੰ ਟੋਂਦੇ ਨੇ। ਪਰ ਕਿਆ ਕਹਿਣੇ ਪੋਲੀਟੀਸ਼ੀਅਨਸ ਦੇ, ਬਿਨਾਂ ਤਿਆਰੀ ਤੋਂ ਜਾਂ ਥੋੜ੍ਹੀ ਤਿਆਰੀ ਦੇ ਨਾਲ ਇੱਕੋ ਵਾਰੀ ਇੰਨੇ ਨਜ਼ਾਰੇ ਦੇ ਨਾਲ ਐਕਟਿੰਗ ਕਰਦੇ ਨੇ ਵੀ ਜੇ ਆਪਦੇ ਸ਼ੀਸ਼ੇ ਮੂਹਰੇ ਖੜ ਕੇ ਵੀ ਉਹ ਵੇਖਣ ਨਾ, ਉਹ ਕਹਿਣ ਆਪਣੇ ਪਰਛਾਵੇਂ ਨੂੰ ਵੀ ਕਿਆ ਬਾਤ ਹੈ, ਮੈਥੋਂ ਵਧੀਆ ਤਾਂ, ਮੈਥੋਂ ਵੱਡਾ ਤਾਂ ਕੋਈ ਐਕਟਰ ਹੋ ਹੀ ਨਹੀਂ ਸਕਦਾ। ਅੱਛਾ, ਫਿਰ ਉਹਨਾਂ ਨੂੰ ਇਹ ਵੀ ਪਤਾ ਹੁੰਦਾ, ਬਹੁਤੇ ਪੋਲੀਟੀਸ਼ੀਅਨਸ ਨੂੰ ਇਹ ਪਤਾ ਹੈ ਵੀ ਅਸੀਂ ਨਾ ਨਖਿੱਧਾਂ ਅਤੇ ਨਿਕੰਮੇ ਹਾਂ, ਸਾਥੋਂ ਜ਼ਿੰਦਗੀ 'ਚ ਹੋਰ ਕੋਈ ਕੰਮ ਨਹੀਂ ਹੋਣਾ, ਅਤੇ ਬਸ ਆਪਾਂ ਆ 1,60,000-65,000 ਦੀ ਜਿਹੜੀ ਨੌਕਰੀ ਹੈ ਨਾ, ਇਹ 5-1 ਸਾਲ ਕਰ ਲਈਏ, ਅਤੇ ਉਦੋਂ ਬਾਅਦ ਬੁਢਾਪਾ ਆਪਣਾ ਸੌਖਾ ਨਿਕਲ ਜੂਗਾ। ਅੱਛਾ, ਉਹਨਾਂ ਨੂੰ ਇਹ ਵੀ ਪਤਾ ਬਹੁਤੇ ਪੋਲੀਟੀਸ਼ੀਅਨਸ ਨੂੰ ਵੀ ਲੋਕਾਂ ਨੇ ਨਾ ਸਾਨੂੰ ਕਹੀ ਜਾਣਾ, ਆਪਾਂ ਢੀਠ ਬਣ ਜਾਣਾ। ਤੁਸੀਂ ਕਹਿੰਦੇ ਹੋ ਨਾ ਕਈ ਵਾਰੀ ਵੀ ਪੱਥਰ 'ਤੇ ਪਾਣੀ ਪੈ ਜੇ ਅਤੇ ਪੱਥਰ 'ਤੇ ਕੋਈ ਅਸਰ ਨਹੀਂ ਹੁੰਦਾ, ਉਹ ਕਹਿੰਦੇ ਆ ਵੀ ਪੱਥਰ 'ਤੇ ਤਾਂ ਅਸਰ ਹੋਵੇ ਜਾਂ ਨਾ ਹੋਵੇ ਇਹਦਾ ਸਾਨੂੰ ਪਤਾ ਨਹੀਂ, ਪਰ ਸਾਡੇ 'ਤੇ ਜਿੰਨਾ ਮਰਜ਼ੀ ਠੰਡਾ ਗਰਮ ਪਾਣੀ ਪਾਈ ਜਾਓ, ਸਾਡੇ 'ਤੇ ਕੋਈ ਅਸਰ ਨਹੀਂ ਹੋਣਾ, ਅਸੀਂ ਹੱਦ ਦਰਜੇ 'ਤੇ ਢੀਠ ਹਾਂ, ਲੋਕ ਜਿੰਨੇ ਮਰਜ਼ੀ ਸਵਾਲ ਸਾਨੂੰ ਪੁੱਛੀ ਜਾਣ, ਅਸੀਂ ਕਿਹੜਾ ਜਵਾਬ ਦੇਣਾ। ਬਹੁਤਿਆਂ ਨੂੰ ਤਾਂ ਜਵਾਬ ਪਤਾ ਹੀ ਨਹੀਂ ਵਿਚਾਰੇ ਦੇਣ ਕੀ, ਬਹੁਤੇ ਜਵਾਬ ਦੇਣ ਦੀ ਥਾਂ ਜਿਹੜਾ ਕੁਛ ਉਹਨਾਂ ਨੂੰ ਪਤਾ ਉਹ ਹੀ ਬੋਲਦੇ ਨੇ। ਵੈਸੇ ਕਮਾਲ ਦੀ ਗੱਲ ਆ, ਇੱਥੋਂ ਦੇ ਪੋਲੀਟੀਸ਼ੀਅਨਸ ਅਤੇ ਸਾਡੇ ਦੇਸ਼ਾਂ ਦੇ ਪੋਲੀਟੀਸ਼ੀਅਨ ਦੇ ਵਿੱਚ ਇਹ ਫਰਕ ਆ ਵੀ ਸਾਡੇ ਦੇਸ਼ਾਂ ਦੇ ਜਿਹੜੇ ਜਿੱਥੋਂ ਅਸੀਂ ਆਏ ਹਾਂ ਨਾ, ਉਹ ਪੋਲੀਟੀਸ਼ੀਅਨਸ ਨੂੰ ਗੁੱਸਾ ਆ ਜਾਂਦਾ, ਉਹ ਤੱਤ ਫੜੱਤ ਰਿਐਕਸ਼ਨ ਕਰ ਦਿੰਦੇ ਨੇ, ਪੁੱਠਾ ਸਿੱਧਾ ਬੋਲਦੇ ਨੇ, ਪਰ ਇੱਥੋਂ ਦੇ ਪੋਲੀਟੀਸ਼ੀਅਨਸ ਦੇ ਵਿੱਚ ਇੰਨਾ ਡਰਾਮਾ, ਇੰਨੀ ਪੇਸ਼ੈਂਸ ਆ ਵੀ ਤੁਸੀਂ ਉਹਨਾਂ ਦੇ ਸਾਹਮਣੇ ਖੜ ਕੇ ਕੁਛ ਮਰਜ਼ੀ ਬੋਲੀ ਜਾਓ, ਉਹਨਾਂ ਨੇ ਚੂਹ ਨਹੀਂ ਕਰਨੀ ਗੀ, ਬਸ ਚਿਹਰਾ ਉਹਨਾਂ ਦਾ ਸ਼ਾਂਤ ਰਹਿਣਾ, ਉਹਨਾਂ ਨੇ ਮੱਥੇ 'ਤੇ ਤਿਉੜੀ ਨਹੀਂ ਪਾਉਣੀ ਗੀ। ਕਮਾਲ ਦੇ ਬੰਦੇ ਨੇ ਪੋਲੀਟੀਸ਼ੀਅਨ, ਬੜੇ ਕਮਾਲ ਦੇ ਬੰਦੇ ਨੇ, ਉਹਨਾਂ ਨੂੰ ਪਤਾ ਵੀ ਜਿਹੜੀ ਬਹੁ ਗਿਣਤੀ ਆ ਨਾ, ਉਹਨਾਂ ਨੂੰ ਇਹ ਪਤਾ ਵੀ ਅਸੀਂ ਸਾਰਿਆਂ ਦੇ ਵਿੱਚ ਸਾਡੇ ਵਿੱਚ ਨਾ ਮੂਰਖਤਾ ਦੇ ਅੰਸ਼ ਹੈਗੇ ਨੇ, ਪਰ ਉਹਨਾਂ ਨੂੰ ਇਹ ਪਤਾ ਜ਼ਿਆਦਾ, ਉਹਨਾਂ ਨੇ ਅਜਮਾ ਕੇ ਦੇਖਿਆ ਹੋਇਆ ਵੀ ਜਿਹੜੀ ਬਹੁ ਗਿਣਤੀ ਆ ਨਾ ਇਹਨਾਂ 'ਚ ਮੂਰਖਤਾ ਦੇ ਵੱਧ ਅੰਸ਼ ਹੁੰਦੇ ਨੇ, ਇਸੇ ਕਰਕੇ ਉਹ ਬਹੁ ਗਿਣਤੀ ਨੂੰ ਪਲੀਜ਼ ਕਰਦੇ ਨੇ, ਬਹੁ ਗਿਣਤੀ ਦੇ ਹੱਕ ਦੀਆਂ ਗੱਲਾਂ ਕਰਦੇ ਨੇ। ਨਿਭਾਉਣ ਨਿਭਾਉਣ ਦੀਆਂ ਗੱਲਾਂ ਤਾਂ ਬਹੁਤ ਦੂਰ ਦੀ ਗੱਲ ਆ, ਬਸ ਉਹਨਾਂ ਨੂੰ ਇੱਕ ਵਾਰੀ ਨਾ ਜਿਵੇਂ ਕਹਿੰਦੇ ਆ ਪਿੰਡਾਂ ਦੇ ਵਿੱਚ ਜਦੋਂ ਮੱਝ ਦੀ ਧਾਰ ਚੋਣੀ ਹੋਵੇ ਨਾ ਤਾਂ ਪਹਿਲਾਂ ਚਾਟ ਪਾਈ ਜਾਂਦੀ ਹੈ, ਥੋੜ੍ਹੀ ਥੋੜ੍ਹੀ, ਬਹੁਤੀ ਨਹੀਂ, ਉਹਨੂੰ ਕਹਿੰਦੇ ਆਪਾਂ ਵੀ ਮੱਝ ਨੂੰ ਪਸਮਾ ਲੈਂਦੇ ਹਾਂ ਅਤੇ ਫਿਰ ਉਦੋਂ ਬਾਅਦ ਉਹਦੀ ਧਾਰ ਆ ਦੁੱਧ ਚੋ ਲੈਂਦੇ ਹਾਂ। ਇਸੇ ਤਰ੍ਹਾਂ ਜਿਹੜੇ ਪੋਲੀਟੀਸ਼ੀਅਨ ਨੇ ਨਾ ਇਹ ਪਹਿਲਾਂ ਲੋਕਾਂ ਨੂੰ ਭਰਮਾਉਂਦੇ ਨੇ, ਪਸਮਾਉਂਦੇ ਨੇ ਲੋਕਾਂ ਨੂੰ ਥੋੜ੍ਹਾ ਥੋੜ੍ਹਾ, ਇਸ ਤਰੀਕੇ ਨਾਲ ਮੂਰਖ ਬਣਾਉਂਦੇ ਨੇ ਪੜੋਸ ਪੜੋਸ ਕੇ ਵੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਗਾ। ਉਸ ਤੋਂ ਬਾਅਦ ਬਸ ਜੀ ਲੋਕਾਂ ਦੇ ਜਜ਼ਬਾਤ ਆ ਜਿਹੜੇ ਉਹਨਾਂ ਨੂੰ ਉਹਨਾਂ ਦੀ ਕਰਾਮਾਤ ਦੇ ਨਾਲ ਵੋਟਾਂ ਦੇ ਡੱਬਿਆਂ 'ਚ ਕਰਕੇ ਵੋਟਾਂ ਨੂੰ ਬੰਦ, ਅਤੇ ਚੋਣਾਂ ਵਾਲੇ ਦਿਨ ਜਿਵੇਂ ਹੁਣ 20 ਸਤੰਬਰ ਆ ਰਿਹਾ ਉਦੋਂ ਫਿਰ ਉਹਨਾਂ ਨੇ ਆਪਣੀ ਮੰਜ਼ਿਲ ਆ ਜਿਹੜੀ ਹਾਸਲ ਕਰ ਲੈਣੀ ਆ, ਅਤੇ ਫਿਰ 4 ਸਾਲ ਦੇਖਿਓ ਤੁਸੀਂ, ਤੁਸੀਂ ਜਿੰਨਾ ਮਰਜ਼ੀ ਬੋਲੀ ਜਾਓ ਉਹਨਾਂ ਨੇ ਕੋਈ ਜਵਾਬ ਹੀ ਨਹੀਂ ਦੇਣਾ ਗਾ। ਵੈਸੇ ਸਾਡੇ ਵਾਲੇ ਤਾਂ ਜਿਹੜੇ ਹੈਗੇ ਇਹਨਾਂ ਦਾ ਜਵਾਬ ਵੈਸੇ ਹੀ ਕੀ ਦੇਣਾ, ਸਾਡੇ ਵਾਲੇ ਦਾ ਮਤਲਬ ਤੁਸੀਂ ਸਮਝ ਹੀ ਗਏ ਹੋ। ਦੂਜੇ ਪਾਸੇ ਸੱਚਾਈ ਇਹ ਹੈ ਆਮ ਬੰਦਾ ਜਿਹੜਾ ਉਹਨੂੰ ਇਹਨਾਂ ਦੀ ਜ਼ਰੂਰਤ ਪੈਂਦੀ ਹੋਈ ਨਹੀਂ ਜ਼ਿੰਦਗੀ। ਜਿੱਥੇ ਮੈਂ ਕਈ ਵਾਰੀ ਰੇਡੀਓ ਸੁਣਦਾ ਹੁੰਦਾ, ਲਓ ਜੀ ਅਸੀਂ ਲੈਟਰ ਲਿਖਾ ਲਿਆ, ਆਹ ਕਰ ਲਿਆ, ਬਿਲਕੁਲ ਲੋੜ ਨਹੀਂ ਪੈਂਦੀ, ਜਮ੍ਹਾਂ ਹੀ ਲੋੜ ਨਹੀਂ ਪੈਂਦੀ। ਜੇ ਕਿਤੇ ਲੋੜ ਪੈ ਜੇ ਨਾ ਤਾਂ ਕੇਅਰ ਹੀ ਨਹੀਂ ਕਰਦੇ ਗੇ, ਥੋੜ੍ਹੇ ਬਹੁਤ ਹੈਗੇ ਆ 2-4, ਉਹ ਤੁਹਾਨੂੰ ਪਤਾ ਐਕਸੈਪਸ਼ਨਲ ਕੇਸ ਐਕਸੈਪਸ਼ਨਸ ਹੁੰਦੀਆਂ ਨੇ, ਥੋੜ੍ਹੇ ਜਿਹੇ ਪੋਲੀਟੀਸ਼ੀਅਨ ਸਿਆਣੇ ਹੁੰਦੇ ਨੇ ਉਹਨਾਂ ਨੂੰ ਹੁੰਦਾ ਚਲੋ ਫਿਰ ਵੀ ਜਿੰਨੇ ਕੁ ਆਪਾਂ ਕਿਸੇ ਦੇ ਕੰਮ ਆ ਸਕਦੇ ਹਾਂ ਤਾਂ ਵਧੀਆ ਗੱਲ ਆ, ਪਰ ਨੋਰਮਲੀ ਇਹਨਾਂ ਦੀ ਜਿਹੜੀ ਕਿਸਮ ਆ ਨਾ ਪੋਲੀਟੀਸ਼ੀਅਨਸ ਦੀ, ਐਕਚੁਅਲੀ ਪੋਲੀਟੀਸ਼ੀਅਨ ਬਣਦਾ ਹੀ ਬੰਦਾ ਕਿਉਂ ਆ? ਮੈਂ ਜਿਹੜੇ ਰਵਾਇਤੀ ਪੋਲੀਟੀਸ਼ੀਅਨ ਦਾ ਉਹਨਾਂ ਦੀ ਗੱਲ ਕਰ ਰਿਹਾ, ਜਿਹੜੇ ਕੁਛ ਗੁੰਮਰਾਹ ਹੋਏ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਪੋਲੀਟਿਕਸ 'ਚ ਆ ਕੇ ਬਹੁਤ ਕੁਛ ਬਦਲ ਦਿਆਂਗੇ, ਮੌਜੂਦਾ ਪੋਲੀਟਿਕਸ ਦੇ ਵਿੱਚ ਭੁਲੇਖੇ ਦਾ ਸ਼ਿਕਾਰ ਹੋ ਕੇ ਆਏ ਹੁੰਦੇ ਨੇ, ਆਪਣੀ ਸਾਰੀ ਦੀ ਸਾਰੀ એનર્ਜੀ ਲਾਉਣ ਦੀ ਕੋਸ਼ਿਸ਼ ਕਰਦੇ ਨੇ, 5 ਕੁ ਸਾਲਾਂ ਬਾਅਦ ਸਿੱਟਾ ਕੱਢ ਲੈਂਦੇ ਨੇ, ਕਈ ਸਿਆਣੇ ਤਾਂ 2 ਕੁ ਸਾਲਾਂ ਬਾਅਦ ਹੀ ਸਿੱਟਾ ਕੱਢ ਲੈਂਦੇ ਨੇ, ਮੈਂ ਜਿੰਨੇ ਮਰਜ਼ੀ ਵਿਚਾਰ ਦੇਈ ਜਾਵਾਂ, ਜਿੰਨੀਆਂ ਮਰਜ਼ੀ ਚੰਗੀਆਂ ਗੱਲਾਂ ਕਰੀ ਜਾਵਾਂ, ਇਹ ਬਿਲਕੁਲ ਪੱਥਾਂ ਵਰਗੇ ਨੇ ਪੋਲੀਟੀਸ਼ੀਅਨਸ, ਇਹਨਾਂ ਦੇ ਪਾਣੀ ਪਾਈ ਜੋ ਅਸਰ ਨਹੀਂ ਹੁੰਦਾ ਉਹਨਾਂ ਨੂੰ, ਉਹਦਾ ਭੁਲੇਖਾ ਟੁੱਟ ਜਾਂਦਾ 2-4-5 ਸਾਲਾਂ ਦੇ ਵਿੱਚ, ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਸਿਆਣਫ ਨੂੰ ਕੋਈ ਨਹੀਂ ਪੁੱਛਦਾ, ਇੱਥੇ ਕਮਲੇ ਹੀ ਤੁਰੇ ਫਿਰਦੇ ਨੇ, ਅਤੇ ਇਹਨਾਂ ਦਾ ਕੰਮ ਹੈ ਵੀ ਬਹੁ ਗਿਣਤੀ ਅਤੇ ਜਜ਼ਬਾਤਾਂ ਨੂੰ ਯੂਜ਼ ਕਰਕੇ ਆਪਣੀ ਮੰਜ਼ਿਲ ਹਾਸਲ ਕਰਨੀ ਅਤੇ 4 ਸਾਲ ਫਿਰ ਰਾਜ ਕਰਨਾ, ਬਸ ਇਹੀ ਕੰਮ ਹੈ ਜੀ ਇਹਨਾਂ ਦਾ, ਹੋਰ ਕੋਈ ਕੰਮ ਨਹੀਂ, ਸਿਸਟਮ ਆਪਣੀ ਤੌਰ ਤੁਰੀ ਜਾਂਦਾ। ਅਤੇ ਓਨੈਸਟਲੀ ਸਪੀਕਿੰਗ ਮੈਂ ਤਾਂ ਇੱਕ ਦਿਨ ਪਹਿਲਾਂ ਵੀ ਕਹਿ ਗਿਆ ਸੀ, ਠੀਕ ਹੈ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਹਰੇਕ ਨੂੰ ਵੋਟ ਪਾਉਣੀ ਚਾਹੀਦੀ ਹੈ, ਪਰ ਸੱਚਾਈ ਇਹ ਹੈ ਮਨ ਦੀ ਗੱਲ ਵੀ ਕਿਤੇ ਨਾ ਕਿਤੇ ਕਰ ਲੈਣੀ ਚਾਹੀਦੀ ਹੈ। ਸੱਚਾਈ ਇਹ ਹੈ ਜਦੋਂ ਵੋਟਾਂ ਵਾਲੇ ਦਿਨ ਜਾਂ ਵੋਟਾਂ ਤੋਂ ਪਹਿਲਾਂ ਪੋਲਿੰਗ ਕਰਨ ਜਾਂਦੇ ਹਾਂ, ਜਦੋਂ ਝਾਤੀ ਮਾਰ ਕੇ ਵੇਖਦੇ ਹਾਂ ਆਪਣੇ ਆਪ 'ਤੇ ਗੁੱਸਾ ਆਉਣ ਲੱਗ ਜਾਂਦਾ, ਬੰਦਾ ਆਪਣੇ ਆਪ ਨੂੰ ਕੋਸਦਾ ਉਹ ਬੰਦੇ ਆ ਜਿਹੜੇ 3-4 ਖੜ੍ਹੇ ਨੇ, ਇਹ ਤੂੰ ਤੁਲਨਾ ਕਰਕੇ ਦੱਸ ਇਹ ਕਿਹੜੇ ਪੱਖ ਤੋਂ ਤੇਰੇ ਨਾਲ ਚੰਗੇ ਨੇ। ਇਹਨਾਂ ਦੇ ਵਿੱਚੋਂ ਬਹੁਤੇ ਨਿਕੰਮੇ ਨੇ ਜਿਨ੍ਹਾਂ ਤੋਂ ਕੰਮ ਨਹੀਂ ਹੁੰਦਾ, ਬਹੁਤੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਨੇ, ਝੂਠ ਇਹ ਬੋਲਦੇ ਨੇ, ਜੇ ਇਹਨਾਂ ਨੂੰ ਮੂੰਹ 'ਤੇ ਕੋਈ ਝੂਠਾ ਕਹਿ ਦੇ ਇਹ ਠੰਡੇ ਮਨ ਦੇ ਨਾਲ ਉਹਦਾ ਜਵਾਬ ਨਹੀਂ ਦਿੰਦੇ, ਨਾ ਹੀ ਡਿਫੈਂਡ ਕਰਦੇ ਨੇ, ਇਹ ਕਹਿੰਦੇ ਠੀਕ ਹੈ ਜੀ ਇਹ ਤੁਹਾਡੀ ਬੋਲਣ ਦੀ ਆਜ਼ਾਦੀ ਹੈ, ਮੈਨੂੰ ਝੂਠਾ ਕਹੋ ਜਾਂ ਸੱਚਾ ਕਹੋ। ਮਨ ਕਹਿੰਦਾ ਵੀ ਇਹਨਾਂ ਨੂੰ ਵੋਟ ਪਾ ਕੇ ਵੀ ਕੋਈ ਫਰਕ ਨਹੀਂ ਅਤੇ ਜੇ ਨਾ ਪਾਓ ਫਿਰ ਵੀ ਕੋਈ ਫਰਕ ਨਹੀਂ, ਇਸ ਕਰਕੇ 40% ਲੋਕ ਆ ਜਿਹੜੇ ਉਹ ਵੋਟ ਇਸੇ ਕਰਕੇ ਨਹੀਂ ਪਾਉਂਦੇ ਗੇ। ਖੈਰ ਫਿਰ ਵੀ ਜੀ ਇੱਕ ਪ੍ਰੋਸੈਸ ਆ ਜਿਹਦੇ ਵਿੱਚ ਇੱਕ ਪਾਰਟੀ ਨੇ ਜਿੱਤਣਾ, ਕੁਛ ਲੋਕਾਂ ਨੇ ਜਿੱਤਣਾ, ਕੁਛ ਨੇ ਹਾਰਨਾ, ਅਤੇ ਮੁੱਦੇ ਆ ਜਿਹੜੇ ਉਹ ਰਿੜਕੇ ਜਾਣੇ ਨੇ। ਅਤੇ ਜੇ ਮੁੱਦਿਆਂ ਦੀ ਗੱਲ ਹੀ ਕਰਨੀ ਹੋਵੇ, ਮੁੱਦੇ ਕੁਝ ਇਹੋ ਜਿਹੇ ਨੇ ਜਿਨ੍ਹਾਂ ਤੋਂ ਸਾਰੇ ਪੋਲੀਟੀਸ਼ੀਅਨ ਨੇ ਜਿਹੜੇ ਉਹ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦੇ ਨੇ। ਕੋਈ ਮੁੱਦਾ ਲੈ ਲਓ ਤੁਸੀਂ, ਉੱਤੇ ਸੀਰੀਅਸ ਡਿਬੇਟ ਨਹੀਂ ਕਰਦੇ, ਇੱਕ ਦੂਜੇ ਨੂੰ ਠਿੱਬੀ ਲਾਉਂਦੇ ਨੇ, ਸੱਚ ਕੋਈ ਵੀ ਨਹੀਂ ਦੱਸਦਾ। ਮੈਂ ਤੁਹਾਨੂੰ ਮੁੱਦਾ ਦੱਸਦਾ, ਥੋੜ੍ਹਾ ਜਿਹਾ ਡੰਗਿਆਈ ਨਾਲ ਸੋਚਿਓ, ਜਦੋਂ ਕਲਾਈਮੇਟ ਚੇਂਜ ਦੀ ਗੱਲ ਆਉਂਦੀ ਹੈ ਸਾਰੀਆਂ ਪਾਰਟੀਆਂ ਝੂਠ ਬੋਲਦੀਆਂ ਨੇ। ਅੱਛਾ ਦੂਜੀ ਗੱਲ, ਜੇ ਸੱਚ ਵੀ ਬੋਲਦੀਆਂ ਹੋਣ ਇਹਨਾਂ ਦੇ ਪੱਲੇ ਕੱਖ ਨਹੀਂ ਗਾ, ਇਹ ਤੁਹਾਨੂੰ ਕਹਿੰਦੀਆਂ ਨੇ ਵੀ ਸਰਕਾਰਾਂ ਜ਼ੋਰ ਲਾਉਣਗੀਆਂ ਕਲਾਈਮੇਟ ਚੇਂਜ ਆ ਜਿਹੜਾ ਇਫੈਕਟ ਹੋ ਰਿਹਾ ਇਹ ਮਨਫੀ ਕੀਤਾ ਜਾ ਸਕੇ। ਤੁਸੀਂ ਮੈਨੂੰ ਦੱਸੋ, ਕਲਾਈਮੇਟ ਚੇਂਜ ਆਮ ਬੰਦੇ ਦੀ ਐਕਟੀਵਿਟੀ ਨਾਲ ਹੁੰਦੀ ਆ, ਗਲੋਬਲ ਵਾਰਮਿੰਗ ਹੋ ਰਹੀ ਹੈ ਆਮ ਬੰਦਾ ਕਰ ਰਿਹਾ, ਕੌਣ ਕਰ ਰਿਹਾ ਗਲੋਬਲ ਵਾਰਮਿੰਗ? ਪੜ੍ਹੋ ਲਿਖੋ ਦਿਮਾਗ ਪਾਈ ਕਰੀਏ, ਜੇ ਪਤਾ ਲੱਗਦਾ ਵੀ ਗਲੋਬਲ ਵਾਰਮਿੰਗ ਆ ਜਿਹੜੀ, ਇਹ ਚਲਾਕ ਜਿਹੜੇ ਲੋਕ ਨੇ, ਕਾਰਪੋਰੇਟ ਸੈਕਟਰ ਆ ਜਿਹੜਾ ਜਿਹੜਾ ਆਪਣੇ ਦੇਸ਼ਾਂ 'ਚੋਂ ਵੀ ਬਾਹਰ ਜਾ ਕੇ ਦੂਸਰੇ ਦੇਸ਼ਾਂ ਦੇ ਇਨਵਾਇਰਮੈਂਟ ਨੂੰ ਖਰਾਬ ਕਰ ਰਿਹਾ, ਜੰਗਲਾਂ ਦੀ ਕਟਾਈ ਕਰ ਰਿਹਾ, ਅਨਨੈਸੈਸਰੀ ਐਕਸੈਸਿਵ ਯੂਜ਼ ਹੋ ਰਿਹਾ ਜਿਹੜਾ ਕੈਮੀਕਲਸ ਦਾ, ਬਹੁਤ ਸਾਰੇ ਇਹੋ ਜਿਹੇ ਫੈਕਟਰ ਨੇ, ਮਲਟੀ ਡਾਇਮੈਂਸ਼ਨਲ ਫੈਕਟਰ ਨੇ, ਮਲਟੀ ਡਾਇਮੈਂਸ਼ਨਲ ਜਿਨ੍ਹਾਂ ਦੇ ਅੱਗੇ ਇਫੈਕਟਸ ਹੋ ਰਹੇ ਨੇ, ਉਹਨਾਂ ਦਾ ਰਿਜ਼ਲਟ ਆ ਗਲੋਬਲ ਵਾਰਮਿੰਗ। ਅਤੇ ਭਾਈ ਇਹੋ ਜਿਹੇ ਕੰਪਲੈਕਸ ਕੰਮ ਆਮ ਬੰਦਾ ਤਾਂ ਕਰ ਨਹੀਂ ਸਕਦਾ, ਜੇ ਆਮ ਬੰਦਾ ਨਹੀਂ ਕਰ ਸਕਦਾ ਤਾਂ ਆਮ ਬੰਦੇ 'ਤੇ ਬੋਝ ਕਿਉਂ ਪਵੇ? ਕਿਉਂ ਨਹੀਂ ਤੁਸੀਂ ਜਿਨ੍ਹਾਂ ਨੇ ਗਲੋਬਲ ਵਾਰਮਿੰਗ ਪਿਛਲੇ ਜਿਹੜੀਆਂ ਧਿਰਾਂ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਨੇ, ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ? ਇਹ ਜਮ੍ਹਾਂ ਇਸ ਗੱਲ ਵੱਲ ਨਹੀਂ ਤੁਰਦੇ। ਇਹ ਕਹਿਣਗੇ ਜੀ ਕਾਰਬਨ ਟੈਕਸ ਵਧਾ ਦਿਉ, ਥੋੜ੍ਹਾ ਵਧਾ ਦਿਉ, ਬਹੁਤਾ ਵਧਾ ਦਿਉ। ਇੱਕ ਪਾਰਟੀ ਤਾਂ ਇਹੋ ਜਿਹੀ ਆ, ਮੈਂ ਉਹ ਪਾਰਟੀ ਦਾ ਨਾਂ ਤਾਂ ਨਹੀਂ ਲੈਣਾ, ਉਹ ਕਹਿੰਦੇ ਜੀ ਇਹਦਾ ਤਾਂ ਕੋਈ ਪ੍ਰੂਫ ਹੀ ਹੈ ਨੀਗਾ ਵੀ ਗਲੋਬਲ ਵਾਰਮਿੰਗ ਆ ਜਿਹੜੀ ਹੋਈ ਵੀ ਆ ਕਿ ਨਹੀਂ ਹੋਈ ਜਾਂ ਬੰਦੇ ਦੀਆਂ ਕਾਰਵਾਈ ਨਾਲ ਹੁੰਦੀ ਹੈ, ਹੋਈ ਆ। ਮਤਲਬ ਨਾ ਤੁਸੀਂ ਹਰੇਕ ਜਿਹੜਾ ਕੋਈ ਜਿਹਦੇ 'ਤੇ ਡਿਬੇਟ ਹੁੰਦੀ ਆ ਮੁੱਦਾ, ਉਹਨੂੰ ਉਧੇੜ ਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜੂਗਾ ਵੀ 3-4 ਪਾਰਟੀਆਂ ਦੇ ਜਿਹੜੇ ਐਕਟਰ ਨੇ ਉਹ ਬੜੇ ਵਧੀਆ ਤਰੀਕੇ ਨਾਲ ਐਕਟਿੰਗ ਕਰਕੇ ਅਤੇ ਲੋਕਾਂ ਨੂੰ ਮੂਰਖ ਬਣਾ ਕੇ ਤੁਰ ਜਾਂਦੇ ਨੇ। ਖੈਰ ਜੀ, ਆਪਾਂ ਤਾਂ ਗੱਲਾਂ ਕਰਨੀਆਂ ਨੇ, ਆਪਾਂ ਕਿਹੜਾ ਕਿਸੇ ਪਾਰਟੀ ਦੀ ਸਪੋਰਟ ਕਰਨੀ ਹੈ ਜਾਂ ਕਿਸੇ ਪਾਰਟੀ ਦਾ ਵਿਰੋਧ ਕਰਨਾ, ਇਨ ਜਨਰਲ ਆਪਾਂ ਗੱਲਾਂ ਕਰ ਰਹੇ ਹਾਂ, ਕੁਝ ਹੋਰ ਗੱਲਾਂ ਕਰਾਂਗੇ। ਛੋਟੀ ਜਿਹੀ ਲੈ ਲਈਏ ਬ੍ਰੇਕ, ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਹੋਰ ਗੱਲਾਂ ਕਰਦੇ, ਨਾਲੇ ਸ਼ਿਵਿੰਦਰ ਨੂੰ ਲਾਈਨ 'ਤੇ ਲੈਂਦੇ ਹਾਂ, ਦੇਖਦੇ ਹਾਂ ਆਪਣੇ ਪੁਰਾਣੇ ਦੇਸ਼ ਦਾ, ਪੰਜਾਬ ਦਾ, ਭਾਰਤ ਦਾ ਕੀ ਹਾਲ ਆ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੀ ਆਪਣੀ ਕਮਲ ਖਹਿਰਾ, ਬ੍ਰੈਂਪਟਨ ਵਾਸਤੇ ਲਿਬਰਲ ਕੈਂਡੀਡੇਟ, ਪੇਸ਼ੇ ਤੋਂ ਨਰਸ ਅਤੇ ਪਿਛਲੇ 6 ਸਾਲਾਂ ਤੋਂ ਤੁਹਾਡੀ ਮੈਂਬਰ ਆਫ ਪਾਰਲੀਮੈਂਟ। ਸਾਡੀ ਲਿਬਰਲ ਸਰਕਾਰ ਨੇ ਕੋਵਿਡ-19 ਪੈਂਡੈਮਿਕ ਦੌਰਾਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰਹਿਣ ਲਈ ਦਿਨ ਰਾਤ ਮਿਹਨਤ ਕੀਤੀ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਵਰਕਰਸ ਤੋਂ ਲੈ ਕੇ ਸਮਾਲ ਬਿਜ਼ਨੈਸਿਸ ਤੱਕ, ਸਾਡੀ ਲਿਬਰਲ ਸਰਕਾਰ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ, ਪਰ ਕੰਮ ਹਲੇ ਬਾਕੀ ਹੈ। ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਬ੍ਰੈਂਪਟਨ ਨੂੰ ਅੱਗੇ ਵਧਾਉਣ ਲਈ $10 ਪਰ ਡੇ ਚਾਈਲਡ ਕੇਅਰ, ਜੋਬਸ ਕ੍ਰੀਏਟ ਕਰਨ ਨੂੰ ਅਤੇ ਘਰਾਂ ਨੂੰ ਅਫੋਰਡੇਬਲ ਬਣਾਉਣ ਲਈ ਪਲਾਨ ਲੈ ਕੇ ਆਏ ਹਨ। September 20 ਨੂੰ ਵੋਟ ਪਾਉਣਾ ਨਾ ਭੁੱਲਣਾ, ਮੈਨੂੰ ਤੁਹਾਡਾ ਇੰਤਜ਼ਾਰ ਰਹੇਗਾ।
Authorized by the official agent of the Kamal Khera campaign.
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ,
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ, ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੈਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ, ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401 ਐਗਜ਼ਿਟ 295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 647-273-2320।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕਵਿਟ ਹਾਲ, 510 ਡੀਅਰਹਰਸ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਪ੍ਰਦੀਪ ਗੋਇਲ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਦੇ ਨੇ। ਨੰਬਰ ਪ੍ਰਦੀਪ ਗੋਇਲ ਦਾ 647-278-5003 ਆ ਜੀ, 6472785003। ਇਹਨਾਂ ਦੀ ਐਡ ਅਸੀਂ ਰੋਜ਼ ਬੋਲਦੇ ਹਾਂ, ਚਲੋ ਸਾਨੂੰ ਤਾਂ ਫਾਇਦਾ ਹੁੰਦਾ, ਸਾਡੇ ਸਪੋਂਸਰ ਨੇ ਤੁਹਾਨੂੰ ਵੀ ਫਾਇਦਾ ਹੋ ਜਾਂਦਾ। ਤੁਸੀਂ ਗੱਲ ਧਿਆਨ ਨਾਲ ਸੁਣਿਓ ਜੀ, ਦੇਖੋ ਜੇ ਤੁਹਾਡੀ ਇੰਸ਼ੋਰੈਂਸ ਕਿਸੇ ਵਧੀਆ ਕੰਪਨੀ ਤੋਂ ਕਰਾਈ ਹੋਈ ਹੈ ਬਹੁਤ ਵਧੀਆ ਗੱਲ ਆ, ਪਰ ਤੁਸੀਂ ਮਹੀਨੇ ਦਾ ਪ੍ਰੀਮੀਅਮ ਨੋਟ ਕਰ ਲਓ ਆਪਣਾ ਕਿੰਨੇ ਦਿੰਦੇ ਹੋ, ਕਿੰਨਾ ਪ੍ਰੀਮੀਅਮ ਦਿੰਦੇ ਹੋ ਮਹੀਨੇ ਦਾ, ਕਿੰਨੀ ਕਿਸ਼ਤ ਦਿੰਦੇ ਹੋ ਇੰਸ਼ੋਰੈਂਸ ਦੀ। ਫਿਰ ਤੁਸੀਂ ਇਹਨਾਂ ਨੂੰ ਜਦੋਂ ਕਿਤੇ ਫ੍ਰੀ ਹੋਏ ਤੁਸੀਂ ਕਾਲ ਕਰ ਲਿਓ ਇਹਨਾਂ ਨੂੰ, ਅਤੇ ਇਹਨਾਂ ਨੂੰ ਆਪਣੇ ਪਰਟੀਕੁਲਰ ਦਿਓ, ਇਹਨਾਂ ਤੋਂ ਕੋਟੇਸ਼ਨ ਲਿਓ। ਤੁਸੀਂ ਹੈਰਾਨ ਹੋ ਜਾਓਗੇ ਬਈ $50-60-100 ਦਾ ਫਰਕ ਤੁਹਾਡਾ ਪੈ ਜੂਗਾ ਮਹੀਨੇ ਦਾ, ਇੰਨਾ ਕੁ ਫਰਕ ਪੈ ਜੇ ਦੋਸਤੋ, ਅਤੇ ਵਧੀਆ ਗੱਲ ਆ। ਬਚੇ ਹੋਏ ਪੈਸੇ ਆ ਜਿਹੜੇ ਉਹ ਕਿਸੇ ਹੋਰ ਚੱਜ ਦੇ ਕੰਮ 'ਤੇ ਲਾ ਦਿਓ। ਅੱਛਾ, ਜੇ ਤੁਸੀਂ ਨਵੇਂ ਆਏ ਹੋ ਫਿਰ ਤਾਂ ਤੁਸੀਂ ਜ਼ਰੂਰ ਕਾਲ ਕਰਿਓ, ਇਹਨਾਂ ਤੋਂ ਕੋਟੇਸ਼ਨ ਲਿਓ ਤੁਸੀਂ ਵੀ, ਕਿਉਂਕਿ ਨਵੇਂ ਆਇਆਂ ਦੀ ਇੰਸ਼ੋਰੈਂਸ ਆਮ ਕਰਕੇ ਕੰਪਨੀਆਂ ਵੱਧ ਕਰਦੀਆਂ ਨੇ। ਜੇ ਛੋਟੀ ਮੋਟੀ ਟਿਕਟ ਮਿਲ ਜੇ, ਛੋਟਾ ਮੋਟਾ ਐਕਸੀਡੈਂਟ ਹੋ ਜੇ, ਫਿਰ ਤਾਂ ਕਈ ਵਾਰੀ ਕੰਪਨੀਆਂ ਇੰਸ਼ੋਰੈਂਸ ਡਿਕਲਾਈਨ ਕਰ ਜਾਂਦੀਆਂ। ਅਜਿਹੇ ਕੇਸਾਂ ਦੇ ਵਿੱਚ ਪ੍ਰਦੀਪ ਗੋਇਲ ਨੂੰ ਤੁਸੀਂ ਜ਼ਰੂਰ ਕਾਲ ਕਰਿਓ, ਤੁਹਾਡਾ ਫਾਇਦਾ ਹੋ ਜੂ। 647-278-5003 ਪ੍ਰਦੀਪ ਗੋਇਲ ਦਾ ਨੰਬਰ ਹੈਗਾ। ਰੈਨੋਵੇਸ਼ਨ ਕਰਾ ਰਹੇ ਹੋ ਘਰ ਦੀ ਅਤੇ ਲੱਗਦੇ ਹੱਥ ਨਵੀਂ ਕਿਚਨ ਵੀ ਲਵਾ ਲਓ ਦੋਸਤੋ, ਸੋਹਣੀ ਲੱਗਦੀ ਹੈ ਨਵੀਂ ਕਿਚਨ। ਜੇ ਕਿਤੇ ਘਰ ਵੇਚਣਾ ਵੀ ਪੈ ਜੇ ਸਪੋਜ਼, ਅਤੇ ਫਿਰ ਕਿਚਨ 'ਤੇ ਲਾਏ ਹੋਏ ਪੈਸੇ ਕੰਮ ਆ ਜਾਂਦੇ, ਘਰ ਵੀ ਮਹਿੰਗੀ ਪ੍ਰਾਈਸ 'ਤੇ ਵਿਕ ਜਾਂਦਾ, ਬਹੁਤ ਛੇਤੀ ਵਿਕ ਜਾਂਦਾ ਘਰ। ਚਲੋ ਜੇ ਨਾ ਵੀ ਵੇਚਣਾ ਹੋਵੇ ਫਿਰ ਵੀ ਨਵੀਂ ਕਿਚਨ ਹੋਵੇ ਘਰ ਸੋਹਣਾ ਲੱਗਦਾ। ਬਿਲਡਰ ਤੋਂ ਤੁਸੀਂ ਨਵੀਂ ਕਿਚਨ ਆ ਜਿਹੜੀ ਜਦੋਂ ਅਪਗ੍ਰੇਡ ਲੈਂਦੇ ਹੋ ਬਹੁਤ ਪੈਸੇ ਚਾਰਜ ਕਰਦੇ ਨੇ ਬਿਲਡਰ। ਕਲੋਜ਼ਿੰਗ ਤੋਂ ਪਹਿਲਾਂ ਬਿਲਡਰ ਨੇ ਕਿਚਨ ਤਾਂ ਬਣਾ ਕੇ ਦੇਣੀ ਹੁੰਦੀ ਹੈ, ਤੁਸੀਂ ਬੇਸਿਕ ਕਿਚਨ ਲੈ ਲਓ ਬਿਲਡਰ ਤੋਂ, ਅਤੇ ਫਿਰ ਤੁਸੀਂ ਬਾਅਦ ਦੇ ਵਿੱਚ ਇਹਨਾਂ ਤੋਂ ਨਵੀਂ ਕਿਚਨ ਆ ਜਿਹੜੀ ਬਣਾ ਲਿਓ। ਦੇਖੋ ਘਰ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ ਅਤੇ ਪੈਸੇ ਵੀ ਥੋੜ੍ਹੇ ਲੱਗਣਗੇ ਬਿਲਡਰ ਤੋਂ। 905-673-2872 ਔਰਾ ਕਿਚਨਸ ਦਾ ਨੰਬਰ ਹੈਗਾ, ਯਾਦ ਰੱਖਿਓ। ਜਿਹੜੇ ਸਾਡੇ ਦੋਸਤ ਮਿੱਤਰ ਸੇਂਟ ਕੈਥਰੀਨ, ਸਟੋਨੀ ਕ੍ਰੀਕ, ਹੈਮਿਲਟਨ ਰਹਿੰਦੇ ਨੇ, ਤਾਂ ਔਰਾ ਕਿਚਨ ਵਾਲੇ ਨੇ ਉੱਥੇ ਨਵੀਂ ਲੋਕੇਸ਼ਨ ਖੋਲ੍ਹੀ ਹੈ ਜੀ। ਸਾਡੇ ਇੱਥੇ ਬਰੈਂਪਟਨ ਮਿਸੀਸਾਗਾ ਵਾਲਿਆਂ ਲਈ ਤਾਂ ਉਹਨਾਂ ਦੀ ਲੋਕੇਸ਼ਨ ਡਿਕਸੀ ਡੈਰੀ ਏਰੀਆ ਦੇ ਵਿੱਚ 1770 ਆਲ ਸਟੈਪ ਡਰਾਈਵ 'ਤੇ ਆ। 905-673-2872 ਔਰਾ ਕਿਚਨ ਦਾ ਨੰਬਰ ਆ। ਜੇ ਕਿਤੇ ਭੁੱਲ ਜਾਓ ਤਾਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਓ, ਕਿਸੇ ਵੀ ਸਪੋਂਸਰ ਦਾ ਨੰਬਰ ਲੈਣਾ ਹੋਵੇ ਜਾਂ ਰਾਣਾ ਜੀ ਨੂੰ ਕਾਲ ਕਰ ਲਿਓ, ਪਰ ਸਾਡੇ ਨੰਬਰ ਯਾਦ ਰੱਖਿਆ ਕਰੋ। ਰਾਣਾ ਜੀ ਦਾ ਨੰਬਰ 905-915-84-84 ਹੈ, ਮੇਰਾ ਨੰਬਰ 647-300-84-36 ਹੈ। ਪੰਜਾਬ ਤੋਂ ਅਸੀਂ ਸ਼ਿਵਿੰਦਰ ਨਾਲ ਲਾਈਨ ਆ ਜਿਹੜੀ ਜੋੜ ਲਈ ਆ, ਉਹਨਾਂ ਦੀਆਂ ਗੱਲਾਂ ਵੀ ਸੁਣਦੇ ਹਾਂ, ਫਿਰ ਆਪਾਂ ਇੱਕ ਦੋ ਸਪੋਂਸਰਾਂ ਨੂੰ ਵੀ ਲਾਈਨ 'ਤੇ ਲਵਾਂਗੇ ਅਤੇ ਹੋਰ ਗੱਲਾਂ ਤੁਹਾਡੇ ਨਾਲ ਕਰਾਂਗੇ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ। ਪੰਜਾਬ ਦਾ ਕੀ ਹਾਲ ਆ ਜੀ? ਇੱਥੇ ਸਾਡੇ ਤਾਂ ਚਲੋ 15-20 ਦਿਨ ਜਿਹੜਾ ਚੋਣ ਪ੍ਰਚਾਰ ਹੁੰਦਾ, ਉਦੋਂ ਬਾਅਦ ਲੋਕ ਆ ਜਿਹੜੇ ਉਹ ਟਿੱਕ ਕੇ ਬੈਠ ਜਾਂਦੇ ਨੇ, ਹੈਂਜੀ, ਚੋਣਾਂ ਦਾ ਐਲਾਨ ਹੁੰਦਾ। ਤੁਹਾਡੇ ਤਾਂ 4-5 ਸਾਲ ਹੀ ਚੋਣ ਵਾਲਾ ਮਾਹੌਲ ਰਹਿੰਦਾ ਜੀ ਇੱਥੇ?
ਬਿਲਕੁਲ, ਕੋਈ ਦੋ ਰਾਏ ਨੀ ਹੈਗਾ, ਸਾਡੇ 4-5 ਸਾਲ ਹੀ ਚੋਣਾਵੀ ਮਾਹੌਲ ਬਣਿਆ ਰਹਿੰਦਾ ਚਰਨਜੀਤ। ਚੋਣਾਂ ਪੰਜਾਬ ਦੇ ਵਿੱਚ ਵੀ ਆ ਗਈਆਂ ਨੇ, ਇੱਥੇ ਹਾਲਾਂਕਿ 5 ਮਹੀਨੇ ਪਏ ਨੇ ਕਰੀਬ, ਪਰ ਪਹਿਲਾਂ ਤੋਂ ਹੀ ਚਾ ਚੜਿਆ ਹੋਇਆ। ਹਾਲਾਂਕਿ ਕਿਸਾਨ ਜਥੇਬੰਦੀਆਂ ਦੀ ਜੋ 10 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਹਾਲੇ ਜੇ ਤੁਹਾਨੂੰ ਸੱਚੀ ਤੁਸੀਂ ਚਾਹੁੰਦੇ ਹੋ ਵੀ ਚੋਣਾਂ ਵਾਲਾ ਜਿਹੜਾ ਏਜੰਡਾ ਹੈਗਾ ਇਹਨੂੰ ਹਾਲੇ ਥੋੜਾ ਪਿੱਛੇ ਕਰ ਲਓ, ਕਿਉਂਕਿ ਆਮ ਵੀ ਚੋਣ ਕਮਿਸ਼ਨ ਵੀ 2 ਮਹੀਨੇ ਪਹਿਲਾਂ ਹੀ ਕਹਿੰਦਾ ਸਰਗਰਮੀ ਫੜਦਾ ਹੁੰਦਾ, ਕਾਨੂੰਨੀ ਤੌਰ ਤੇ 2 ਮਹੀਨੇ ਪਹਿਲਾਂ ਹੀ ਹੁੰਦਾ ਕੰਮ, ਵੀ ਤੁਹਾਨੂੰ ਏਡੀ ਕਾਹਲੀ ਕਾਹਦੀ ਹੈਗੀ ਆ। ਸੋ ਇਹ ਕਾਹਲੀ ਜਿਹੜੀ ਹੈਗੀ ਆ ਪਾਰਟੀਆਂ ਨੂੰ ਬਹੁਤੀ ਜ਼ਿਆਦਾ, ਉਹਨਾਂ ਨੇ ਕੀ ਕੀਤਾ ਕਿ ਉਹ ਕਹਿੰਦੇ ਕਿ ਨਹੀਂ, ਅਸੀਂ 2 ਪਾਰਟੀਆਂ ਨੇ ਕਿਸਾਨ ਜਥੇਬੰਦੀਆਂ ਦੀ ਗੱਲ ਮੰਨਣ ਤੋਂ ਇੱਕ ਤਰ੍ਹਾਂ ਨਾਲ ਇਨਕਾਰ ਹੀ ਕੀਤਾ। ਇਸ ਕਰਕੇ ਉਹਨਾਂ ਨੇ ਆਪਣੀ ਚੋਣ ਮੁਹਿੰਮ ਨੂੰ ਮਘਾ ਦਿੱਤਾ। ਅਕਾਲੀ ਦਲ ਨੇ 64 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਇਹਦੇ ਨਾਲ ਮਤਲਬ ਆਉਂਦੇ ਸਮੇਂ ਚ ਕਾਂਗਰਸ ਵੀ ਦੇਖਦੇ ਹਾਂ, ਕੈਪਟਨ ਅਮਰਿੰਦਰ ਸਿੰਘ ਤਾਂ ਕਿਸਾਨਾਂ ਨੂੰ ਵੀ ਮਤਾਂ ਦੇਣ ਲੱਗ ਗਿਆ ਵੀ ਤੁਸੀਂ ਭਾਈ ਆਪਣਾ ਜਿਹੜਾ ਹੈਗਾ ਧਰਨਾ ਇੱਥੋਂ ਪੰਜਾਬ ਦੇ ਵਿੱਚੋਂ ਚੱਕੋ, ਕਿਉਂਕਿ ਪੰਜਾਬ ਦੇ ਵਿੱਚੋਂ ਤਾਂ ਨੁਕਸਾਨ ਹੁੰਦਾ, ਤੁਸੀਂ ਕਿਤੇ ਹੋਰ ਜਾ ਕੇ ਕਰੋ, ਅਸੀਂ ਤੁਹਾਨੂੰ ਬਹੁਤ ਸਾਰੀ ਛੋਟ ਦਿੱਤੀ ਹੋਈ ਆ ਵਗੈਰਾ ਵਗੈਰਾ। ਬਾਅਦ ਚ ਕਹਿੰਦਾ ਕਿ ਮੇਰੀ ਜੀ ਜਿਹੜੀ ਗੱਲਬਾਤ ਦੇ ਅਰਥ ਤੁਸੀਂ ਗਲਤ ਕੱਢ ਲੈਨੇ ਲੋਕਾਂ ਨੇ। ਸੋ ਇਹ ਤਾਂ ਹੈਗਾ ਸਾਰੀ ਕਹਾਣੀ ਜੀ। ਦੂਜੇ ਪਾਸੇ ਪੰਜਾਬ ਦੇ ਵਿੱਚ ਚਰਨਜੀਤ ਕਹਾਣੀ ਇਹ ਹੈਗੀ ਆ ਕਿ ਸੱਚੀ ਮੁੱਚੀ ਲੋਕਾਂ ਦਾ ਸਾਰੀਆਂ ਪਾਰਟੀਆਂ ਤੋਂ ਵਿਸ਼ਵਾਸ ਹੈ ਜਿਹੜਾ ਉਹ ਉੱਠ ਚੁੱਕਾ, ਉਦਾਸੀਨ ਹੋਏ ਹੋਏ ਨੇ, ਉੱਥੇ ਲਗਾਤਾਰ ਪੋਲੀਟੀਕਲ ਪਾਰਟੀਆਂ ਦਾ ਪਰੰਪਰਾਗਤ ਪਾਰਟੀਆਂ ਦਾ ਵਿਰੋਧ ਜਾਰੀ ਹੈ ਜੀ।
ਸ਼ਿਵਿੰਦਰ ਜੀ, ਛੋਟੇ ਹੁੰਦਿਆਂ ਤੋਂ ਇਹ ਗੱਲਾਂ ਸੁਣਦੇ ਹਾਂ 4-5 ਸਾਲ ਤੋਂ, ਬਈ ਲੋਕਾਂ ਦਾ ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋਇਆ ਹੋਇਆ, ਮੋਹ ਭੰਗ ਹੋ ਚੁੱਕਾ 4-5 ਸਾਲ ਬਾਅਦ, 4-5 ਸਾਲ ਬਾਅਦ ਜਿਹੜੀਆਂ ਤੁਹਾਡੇ ਚੋਣਾਂ ਹੁੰਦੀਆਂ ਹੁਣ ਇੰਨੇ ਸਾਲ ਹੋ ਗਏ ਸੁਣਦਿਆਂ ਨੂੰ, ਹੁਣ ਇਹ ਸ਼ਬਦਾਂ 'ਚ ਵੀ ਜ਼ੋਰ ਨਹੀਂ ਰਿਹਾ ਕੋਈ, ਇਹ ਸ਼ਬਦ ਮਨ ਨੂੰ ਅਪੀਲ ਨਹੀਂ ਕਰਦੇ। ਕੋਈ ਵੇਲਾ ਸੀ ਪਹਿਲਾਂ ਜਦੋਂ ਪਹਿਲਾਂ ਸੁਣਦੇ ਹੁੰਦੇ ਸੀ ਨਾ ਵੀ ਲੋਕਾਂ ਦਾ ਮੋਹ ਪਾਰਟੀਆਂ ਤੋਂ ਭੰਗ ਹੋ ਚੁੱਕਿਆ, ਉਦੋਂ ਮਨ 'ਚ ਕਿਤੇ ਕਿਤੇ ਖਿਆਲ ਆਉਂਦਾ ਸੀ ਵੀ ਜੇ ਜੇ ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਿਆ ਨਾ ਵੀ ਸ਼ਾਇਦ ਫਿਰ ਲੋਕ ਕੁਝ ਬਦਲਣ ਵੱਲ ਤੁਰਨ। ਤੇ ਪਰ ਹੁਣ 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 ਇਹ ਸ਼ਬਦ ਸੁਣੀਦੇ ਆ, ਹੁਣ ਮਨ ਦੇ ਵਿੱਚ ਇਹ ਇਹ ਅਹਿਸਾਸ ਵੀ ਹੁੰਦਾ ਵੀ ਮੋਹ ਭੰਗ ਹੋ ਗਿਆ ਪਰ ਵੋਟਾਂ ਤਾਂ ਫਿਰ ਵੀ ਉਹਨਾਂ ਨੂੰ ਹੀ ਪਾਉਣੀਆਂ ਨੇ, ਆਲਟਰਨੇਟਿਵ ਹੈ ਨਹੀਂ, ਆਲਟਰਨੇਟ ਹੈ ਨਹੀਂ। ਜਦੋਂ ਕੋਈ ਆਲਟਰਨੇਟ ਆਉਂਦਾ ਸੋਚਦਾ ਬੰਦਾ, ਪਤਾ ਨਹੀਂ ਵੀ ਰੀਅਲੀ ਉਹ ਆਲਟਰਨੇਟ ਹੈ ਵੀ ਸੀ ਕਿ ਨਹੀਂ ਸੀ, ਉਦੋਂ ਫਿਰ ਉਹਨਾਂ ਤੋਂ ਵੀ ਗਾਂਹ ਮੋਹ ਭੰਗ ਹੋ ਜਾਂਦਾ ਜਿਹੜੇ ਆਪਣੇ ਆਪ ਨੂੰ ਇਨਕਲਾਬੀ ਪਾਰਟੀਆਂ ਕਹਾਉਂਦੀਆਂ, ਜਿਹੜੀਆਂ ਲੋਕ ਕਹਿੰਦੇ ਹੁੰਦੇ ਸੀ ਕਿ ਹਮ ਰਾਜਨੀਤੀ ਕਰਨੇ ਨਹੀਂ ਰਾਜਨੀਤੀ ਬਦਲਣ ਆਏ ਹੈ, ਤੇ 5 ਸਾਲ ਬਾਅਦ ਉਹਨਾਂ ਤੋਂ ਵੀ ਮੋਹ ਭੰਗ ਹੋਣ ਲੱਗ ਗਿਆ ਤੇ ਫਿਰ ਸਮਾਜ ਦਾ ਬਣੂਗਾ ਕੀ ਫਿਰ?
ਦੇਖੋ ਜਿਹੜੇ ਇਹਨਾਂ ਰਾਜਨੀਤੀ ਬਦਲਣ ਬਦਲਣ ਦੀ ਗੱਲ ਕਰਦੇ ਸੀ ਉਹਨਾਂ ਦਾ ਹਿਸਾਬ ਇਹ ਹੈਗਾ ਕਿ ਉਹ ਅਸਲ ਵਿੱਚ ਉਹਨਾਂ ਕੋਲ ਜਿਹੜੇ ਏਜੰਡੇ ਸੀ ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੇ ਹੁੰਦੇ ਸੀ ਨਾ, ਉਹ ਰਾਜਨੀਤੀ ਬਦਲਣ ਬਦਲਣ ਤਾਂ ਨਹੀਂ ਆਏ ਸੀਗੇ, ਉਹ ਰਾਜਨੀਤੀ ਕਰਨੇ ਹੀ ਆਏ ਸੀ। ਬਸ ਉਹਨਾਂ ਨੇ ਇੱਕ ਤਰ੍ਹਾਂ ਦਾ ਨਾਰਾ ਇਹੋ ਜਿਹਾ ਦਿੱਤਾ ਸੀਗਾ ਜਿਹਦੇ ਨਾਲ ਲੋਕ ਥੋੜੇ ਜਿਹੇ ਭੁਲੇਖੇ ਦਾ ਸ਼ਿਕਾਰ ਹੋ ਸਕਣ, ਹੋਏ ਵੀ ਆ ਬਹੁਤ ਸਾਰੇ, ਤਾਂ ਉਹਨਾਂ ਨੂੰ ਭਗਤ ਸਿੰਘ ਦੀ ਆਤਮਾ ਵੀ ਕਹਿਣ ਲੱਗ ਗਏ ਸੀ, ਹਾਲਾਂਕਿ ਕਿੱਥੇ ਭਗਤ ਸਿੰਘ ਕਿੱਥੇ ਲੋਕ ਹੈਗੇ ਨੇ, ਪਰ ਉਦੋਂ ਇਹ ਗੱਲਾਂ ਆਉਣ ਲੱਗ ਗਈਆਂ ਸੀਗੀਆਂ। ਤੇ ਹੁਣ ਅੱਜ ਕੱਲ ਉਹੀ ਬੰਦੇ ਯੂਪੀ ਦੇ ਵਿੱਚ ਕਹਿ ਰਹੇ ਹੈਗੇ ਨੇ ਜੀ ਅਸੀਂ ਅਸਲੀ ਰਾਮ ਦਾ ਰਾਜ ਅਸੀਂ ਲਿਆਵਾਂਗੇ, ਅਯੋਧਿਆ ਤੱਕ ਤਿਰੰਗਾ ਯਾਤਰਾ ਕੱਢਣ ਲੱਗੇ ਨੇ ਜਿਵੇਂ ਬੀਜੇਪੀ ਕੱਢਦੀ ਹੁੰਦੀ ਹੈ, ਪੰਜਾਬ ਦੇ ਵਿੱਚੋਂ ਕਹਿੰਦੇ ਨੇ ਕਿ ਅਸੀਂ ਸਿੱਖ ਚਿਹਰਾ ਮੇਨ ਆ ਉਹ ਬਣਾਵਾਂਗੇ ਮਤਲਬ, ਤੇ ਉੱਤਰਾਖੰਡ ਦੇ ਵਿੱਚੋਂ ਕਹਿੰਦੇ ਨੇ ਅਸੀਂ ਉੱਤਰਾਖੰਡ ਨੂੰ ਦੇਵ ਭੂਮੀ ਬਣਾ ਕੇ ਹਟਾਂਗੇ। ਸੋ ਇਹ ਜੀ ਨਾਰੇ ਨੇ, ਦੇਖੋ ਕਹਾਣੀ ਜਿਹੜੀ ਕਿੱਥੋਂ ਚੱਲ ਕੇ ਕਿੱਥੇ ਪਹੁੰਚ ਗਈ ਉਹਨਾਂ ਦੀ,
ਤੇ ਫਿਰ ਆਮ ਆਦਮੀ ਕਿੱਥੇ ਰੁੜ ਗਿਆ ਇਹਦੇ ਵਿੱਚੋਂ? ਜੇ ਗੱਲ ਹੀ ਹੁਣ ਦੇਖੋ ਪੰਜਾਬ ਦੇ ਵਿੱਚ ਸਿੱਖੀ ਦੀ ਚੱਲ ਪਈ ਤੇ ਉੱਥੇ ਦੇਵ ਭੂਮੀ ਦੀ ਚੱਲ ਪਈ ਤੇ ਰਾਮ ਰਾਜ ਦੀ ਚੱਲ ਪਈ।
ਹਾਂ, ਆਮ ਆਦਮੀ ਦਾ ਆਇਆ ਵੀ ਦੇਖੋ ਐਤਕੀ ਥੋੜਾ ਜਿਹਾ ਇਹ ਚੀਜ਼ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ, ਹਾਲਾਂਕਿ ਇਹਦਾ ਅੱਗੇ ਚੱਲ ਕੇ ਕੀ ਨਿਕਲੇਗਾ ਜਾਂ ਕਿਸਾਨ ਅੰਦੋਲਨ ਕੀ ਦਿਸ਼ਾ ਲਏਗਾ। ਇੱਕ ਤਾਂ ਪਰੰਪਰਾਗਤ ਪਾਰਟੀਆਂ ਦਾ ਬਾਈਕਾਟ ਆਪਾਂ ਕਾਫੀ ਸਾਲਾਂ ਬਾਅਦ ਦੇਖਣ ਲੱਗੇ ਹਾਂ, ਲੋਕਾਂ ਨੇ ਆਪਣੇ ਪਿੰਡਾਂ ਦੇ ਵਿੱਚ ਲਿਖ ਕੇ ਲਾ ਦਿੱਤਾ ਵੀ ਚੇਤਾਵਨੀ ਬੋਰਡ ਲਾਏ ਹੋਏ ਨੇ, ਖਾਸ ਕਰ ਆਪਣੇ ਮਾਲਵੇ ਦੇ ਵਿੱਚ ਦੋ, ਮੈਂ ਇੱਕ ਗਰਾਊਂਡ ਰਿਪੋਰਟ ਕੀਤੀ ਹੈ ਕੁਛ ਦਿਨ ਪਹਿਲਾਂ ਹੀ, 200 ਦੇ ਕਰੀਬ ਪਿੰਡ ਆ ਜਿਨ੍ਹਾਂ ਨੇ ਚੇਤਾਵਨੀ ਬੋਰਡ ਲਾਏ ਹੋਏ ਆ ਵੀ ਸਾਡੇ ਪਿੰਡਾਂ ਵਿੱਚ ਕੋਈ ਵੀ ਪੁਰਾਣੀ ਪਰੰਪਰਾਗਤ ਪਾਰਟੀਆਂ ਕੋਈ ਵੀ ਸਿਆਸੀ ਪਾਰਟੀਆਂ ਦਾ ਬੰਦਾ ਨਾ ਬਣੇ, ਜਾਂ ਫਿਰ ਜਦੋਂ ਤੱਕ ਦਿੱਲੀ ਮੋਰਚਾ ਚੱਲ ਰਿਹਾ ਉਦੋਂ ਤੱਕ ਅਸੀਂ ਵੋਟਾਂ ਨਹੀਂ ਪਾਉਣੀਆਂ ਹੈਗੀਆਂ। ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੀ 25 ਤੋਂ ਉੱਪਰ ਇਹੋ ਜਿਹੇ ਪਿੰਡ ਹੈਗੇ ਨੇ, ਇਹਦੇ ਨਾਲ ਹੀ ਮਾਨਸਾ ਮੁਕਤਸਰ ਤੁਹਾਡਾ ਮੋਗਾ ਜ਼ਿਲ੍ਹਾ ਹੋ ਗਿਆ, ਇੱਥੇ ਵੀ ਕਾਫੀ ਸਾਰੀਆਂ ਇਸ ਤਰ੍ਹਾਂ ਦੀਆਂ ਸਰਗਰਮੀਆਂ ਹੋਣ ਲੱਗੀਆਂ, ਮਤਲਬ ਲੈ ਦੇ ਕੇ 200 ਦੇ ਕਰੀਬ ਪਿੰਡ ਹੈ। ਤੇ ਇਹਦੇ ਵਿੱਚੋਂ ਇੱਕ ਚੀਜ਼ ਤਾਂ ਸਾਫ਼ ਆ ਰਹੀ ਹੈ ਕਿ ਐਤਕੀ ਚੋਣਾਂ ਦਾ ਮਿਜ਼ਾਜ ਪਹਿਲਾਂ ਵਾਲਾ ਨਹੀਂ ਹੋਏਗਾ। ਇਹਦੇ ਵਿੱਚ ਇੱਕ ਤਾਂ ਸਿਆਸੀ ਪਾਰਟੀਆਂ ਹੁਣ ਕਾਫੀ ਸਾਰੇ ਡਰਾਮੇ ਕਰਨਗੀਆਂ, ਜਿਵੇਂ ਚਾਹੇ ਕਿ ਉਹ ਕੋਈ ਫਿਰ ਸੈਂਸਿਟਿਵ ਮੁੱਦੇ ਨੂੰ ਉਭਾਰਨਾ, ਜਿਵੇਂ 2015 ਦੇ ਵਿੱਚ ਤੁਹਾਨੂੰ ਯਾਦ ਹੋਣਾ ਵੀ ਕਿਸਾਨੀ ਅੰਦੋਲਨ ਚੱਲਦਾ ਸੀ, ਬੇਅਦਬੀ ਵਾਲਾ ਮੁੱਦਾ ਇੱਕਦਮ ਲੈ ਆਉਂਦਾ, ਜਦੋਂ ਕੁਝ ਏਦਾਂ ਦੀ ਖੇਡ ਹੋਊਗੀ। ਦੂਜੀ ਪਾਸੇ ਕਿ ਲੋਕ ਨਾ ਕਿਸਾਨ ਅੰਦੋਲਨ ਦਾ ਟੇਕ ਬਹੁਤ ਰੱਖ ਰਹੇ ਨੇ, ਬਹੁਤ ਤਾਂ ਕਹਿ ਰਹੇ ਨੇ ਕਿ ਕਿਸਾਨ ਅੰਦੋਲਨ ਹੀ ਪਾਰਟੀ ਕੱਢੇ, ਜੋ ਕਿ ਆਏ ਹੁੰਦਾ ਨਹੀਂ ਹੁੰਦਾ ਵੀ ਕਿਸਾਨ ਅੰਦੋਲਨ ਪਾਰਟੀ ਕੱਢੇ, ਕਿਉਂਕਿ ਇੱਕ ਹੁੰਦੀਆਂ ਨੇ ਪ੍ਰੈਸ਼ਰ ਗਰੁੱਪਸ ਹੁੰਦੇ ਨੇ, ਇੱਕ ਹੁੰਦੀਆਂ ਪੋਲੀਟੀਕਲ ਪਾਰਟੀਆਂ, ਦੂਜੀ ਜਿਹੜੇ ਲੋਕਾਂ ਨੂੰ ਲੱਗਦਾ ਨਾ, ਜਿਵੇਂ ਅੱਜ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਇਹ ਫਿਰ ਕੀ ਜ਼ਿੰਦਾਬਾਦ ਮੁਰਦਾਬਾਦ ਕਰਨ ਤੱਕ ਕੀ ਰਹਿਣਗੇ, ਇਹਨਾਂ ਨੇ ਕੋਈ ਪਾਰਟੀ ਨਹੀਂ ਬਣਾਉਣੀ, ਉਹਨਾਂ ਨੂੰ ਇਹ ਸਾਰੇ ਸ਼ਾਇਦ ਸਿਸਟਮ ਦੀ ਸਮਝ ਨਹੀਂ ਹੈਗੀ ਵੀ ਤੁਸੀਂ ਇਸ ਸਿਸਟਮ ਵਿੱਚ ਆ ਕੇ ਨਾ, ਜਿਹਦੇ ਵਿੱਚ ਕੌਮਾਂਤਰੀ ਪੱਧਰ ਦੇ ਸਮਝੌਤੇ ਹੋ ਚੁੱਕੇ ਆ, ਵੀ ਤੁਹਾਨੂੰ ਕੀ ਲੱਗਦਾ ਵੀ ਮੁੱਖ ਮੰਤਰੀ ਬਣ ਕੇ ਜਾਂ ਪ੍ਰਧਾਨ ਮੰਤਰੀ ਬਣ ਕੇ ਤੁਸੀਂ ਜਿਹੜਾ ਸਿਸਟਮ ਨੂੰ ਬਦਲ ਦੋਗੇ? ਨਹੀਂ, ਜਿੰਨਾ ਚਿੱਕਰ ਜਿਹੜਾ ਹੈਗਾ ਜਿਸ ਮਾਡਲ ਦੇ ਉੱਤੇ ਜਿਹੜਾ ਇਹ ਸਾਡਾ ਸਿਸਟਮ ਉਸਿਆ ਹੋਇਆ ਭਾਰਤ ਦਾ, ਉਹਦੇ ਵਿੱਚ ਜਿਹੜਾ ਇੱਕ ਪਹਿਲੀ ਗੱਲ ਤਾਂ ਤੁਸੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਬਣ ਹੀ ਨਹੀਂ ਸਕਦੇ ਹੈਗੇ। ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਤੁਸੀਂ ਇੱਕਦਮ ਸੱਤਾ ਨਾਲ ਪੰਗਾ ਲਓਗੇ ਤਾਂ ਫਿਰ ਉਹ ਜਿਹੜੇ ਸੱਤਾ ਨੂੰ ਚਲਾਉਣ ਵਾਲੇ ਵਾਹਕ ਨੇ ਉਹ ਤੁਹਾਨੂੰ ਵੀ ਨਹੀਂ ਬਖਸ਼ਣਗੇ, ਫਿਰ ਉੱਥੇ ਜੀ ਵੀ ਲੜਾਈ ਇੱਕ ਅਲੱਗ ਢੰਗ ਦੀ ਲੜੀ ਜਾਂਦੀ ਹੈ, ਉਹਦੇ ਵਿੱਚ ਇੱਕ ਪੂਰਾ ਗਰਾਊਂਡ ਤਿਆਰ ਕਰਨਾ ਪੈਂਦਾ, ਜਿਹਦੇ ਇਹ ਮਤਲਬ ਜਿਹੜੇ ਬੰਦੇ ਨਾ ਕਹਿੰਦੇ ਨੇ ਕਿ ਹੁਣ ਕਿਸਾਨ ਫਟਾਫਟ ਪਾਰਟੀ ਬਣਾ ਲੈਣ ਤੇ ਉਹ ਪਾਰਟੀ ਜਿੱਤ ਜੂਗੀ, ਪਾਰਟੀ ਸੱਤਾ ਤੇ ਕਾਬਜ਼ ਹੋਜੂ, ਮੈਨੂੰ ਲੱਗਦਾ ਕਿ ਉਹਨਾਂ ਦੀ ਸ਼ਾਇਦ ਨਾ ਰਾਜਨੀਤੀ ਵਾਲੀ ਜਿਹੜੀ ਸਾਂਝ ਹੈ ਉਹ ਸੂਝ ਹੈ ਜਿਹੜੀ ਹਾਲੇ ਥੋੜ੍ਹੀ ਜਿਹੀ ਕੱਚੀ ਹੈ।
ਇਗਨੋਰੈਂਟ ਨੇ ਜੀ ਜਿਹੜੇ ਲੋਕ ਸੋਚਦੇ ਨੇ ਕਿ ਇਸ ਤਰ੍ਹਾਂ ਹੋਜੂਗਾ, ਇਗਨੋਰੈਂਟ ਨੇ ਉਹ ਜਿਹੜੇ ਫੈਕਟਰਸ ਜਿਹੜੀਆਂ ਧਿਰਾਂ ਕੰਮ ਕਰ ਰਹੀਆਂ ਨੇ ਸਮਾਜ ਨੂੰ ਚਲਾਉਣ ਲਈ, ਉਹਨਾਂ ਨੂੰ ਉਹਨਾਂ ਬਾਰੇ ਜਾਣਕਾਰੀ ਨਹੀਂ ਹੈ, ਉਹਨਾਂ ਨੂੰ ਬੇਸਿਕ ਇਹ ਜਾਣਕਾਰੀ ਨੂੰ ਵੀ ਸਮਾਜ ਆ ਜਿਹੜਾ ਜਾਂ ਸਿਸਟਮ ਕਿਵੇਂ ਚੱਲ ਰਿਹਾ ਅਤੇ ਕਿਹੜੇ ਸਿਸਟਮ 'ਚ ਅਸੀਂ ਵਿਚਰ ਰਹੇ ਹਾਂ, ਇਹਦੇ ਵਿੱਚ ਪੈਦਾਵਾਰੀ ਦੇ ਸਾਧਨ ਕਿਹਦੇ ਕੋਲ ਨੇ, ਉਹਨਾਂ ਨੂੰ ਹੈ ਨਹੀਂ ਪਤਾ ਜੀ। ਖੈਰ ਇੱਕ ਕਾਲਰ ਸਾਡੇ ਨਾਲ ਨੇ, ਸ਼ਾਇਦ ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਜੀ, ਸੁਖਵੰਤ ਸਿੰਘ ਗੁਸਤਾਖੀ ਕਰ ਰਿਹਾ।
ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਸੁਣੀਆਂ ਸਿਆਣੀਆਂ ਗੱਲਾਂ ਸੁਣੀਆਂ, ਪਰ ਮੈਂ ਵੀ ਗੁਸਤਾਖੀ ਕਰ ਰਿਹਾ। ਮੈਂ ਬੇਨਤੀ ਕਰਦਾ ਜੀ, ਜਿਵੇਂ ਰਾਜਾ ਸਾਹਿਬ ਦਾ ਬਿਆਨ ਆਇਆ ਵੀ ਇਹ ਤੁਸੀਂ ਜਾ ਕੇ ਅੰਦੋਲਨ ਜਿਹੜਾ ਮੁਜ਼ਾਹਰੇ ਕਰਨੇ ਆ ਉੱਥੇ ਦਿੱਲੀ ਜਾ ਕੇ ਕਰੋ, ਤੇ ਇਹ ਤੇ ਅਮੀਰ ਆਦਮੀ ਆ ਜੀ, ਇਹਨਾਂ ਨੂੰ ਬੜੇ ਸਿਆਣੇ ਲੋਕਾਂ ਨੂੰ ਜਿੱਥੇ ਮਰਜ਼ੀ ਜਾਣ ਉਹਨਾਂ ਦੀ ਕਦਰ ਹੁੰਦੀ ਆ, ਉੱਥੇ ਜਾ ਕੇ ਲੋਕੀ ਫਾਲੋ ਕਰਦੇ, ਤੇ ਇਹਨਾਂ ਨੂੰ ਕੋਈ ਹੋਰ ਥਾਂ ਨੀ ਲੱਭਦੀ ਇਲੈਕਸ਼ਨ ਲੜਨ ਵਾਸਤੇ, ਜ਼ਰੂਰੀ ਨੇ ਪੰਜਾਬ 'ਚ ਲੜਨੀ ਆ, ਇਹ ਜਾ ਕੇ ਹੋਰ ਕਿਤੇ ਅੱਡਾ ਆਪਣਾ ਬਣਾ ਲੈਣ। ਉਹ ਨਾਲੇ ਇੱਕ ਬਟਾਲੇ ਕਿਸੇ ਦੇ ਵਿਧਾਇਕ ਦੇ ਬਰਖਲਾ ਸਾਰੇ ਲਾਏ, ਉਹਨਾਂ ਕੋਲ ਗਲਤ ਲਫ਼ਜ਼ ਬੋਲੇ ਸੀ ਵਿਧਾਇਕ ਨੇ, ਤੇ ਜ਼ਿਮੀਦਾਰਾਂ ਨੇ ਉਹਨਾਂ ਦੇ ਬਰਖਲਾਫ਼ ਪੋਤਲਾ ਪਾਤਲਾ ਸਾੜਿਆ, ਤੇ ਉਹ ਜਿਹੜਾ ਵਿਧਾਇਕ ਆ ਉਹ ਆਪਣੇ ਮਾਮੇ ਦੀ 8 ਕਿੱਲੇ ਜ਼ਮੀਨ ਦੱਬ ਗਿਆ, ਕਰੋੜਾਂ ਰੁਪਈਆਂ ਦੀ ਜ਼ਮੀਨ ਆ ਪਲਾਟ ਦੱਬ ਗਿਆ, ਤੇ ਇਹਨਾਂ ਐਮ ਐਲ ਏ ਬਣ ਕੇ ਮਿਨਿਸਟਰ ਬਣ ਕੇ ਤੇ ਆਪਣੇ ਘਰਦਿਆਂ ਨੂੰ ਖਾਣਿਆ, ਤੇ ਬਾਹਰਿਆਂ ਨੂੰ ਕਿੱਥੋਂ ਬਖਸ਼ਣਗੇ? ਬਾਕੀ ਮਿਹਰਬਾਨੀ, ਤੁਸੀਂ ਚੱਲਣਾ ਪਾਓ ਤੇ।
ਧੰਨਵਾਦ ਜੀ, ਧੰਨਵਾਦ। ਆਹ ਗੱਲ ਦੋਸਤ ਸਾਡੇ ਵਧੀਆ ਕਹਿ ਗਏ ਨੇ ਸ਼ਿਵਿੰਦਰ ਜੀ, ਵੀ ਜੇ ਉਹ ਕਹਿੰਦੇ ਪੰਜਾਬ ਤੋਂ ਬਾਹਰ ਤੁਸੀਂ ਉਹ ਧਰਨੇ ਲਾਓ ਤੇ ਇਹ ਚੋਣ ਵੀ ਫਿਰ ਪੰਜਾਬ ਤੋਂ ਬਾਹਰ ਲੜ ਲੈਣ ਜਾ ਕੇ।
ਹਾਂ ਬਿਲਕੁਲ, ਚੋਣ ਵੀ ਪੰਜਾਬ ਤੋਂ ਬਾਹਰ ਲੜ ਲੈਣ ਜੇ ਤੁਹਾਨੂੰ ਲੱਗਦਾ ਵੀ ਪੰਜਾਬ ਚ ਨਾ ਕਰੋ। ਅਸਲ ਚ ਇਹਨਾਂ ਦੀ ਨਾ ਪ੍ਰੀਖਿਆ ਤਾਂ ਇਹੀ ਹੈ, ਜੇ ਤਾਂ ਸੱਚੀ ਮੁੱਚੀ ਜਿਵੇਂ 10 ਤਰੀਕ ਦੀ ਮੀਟਿੰਗ ਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਭਾਈ ਤੁਹਾਨੂੰ ਪੰਜਾਬ ਦੇ ਤਾਂ ਫਿਕਰ ਆ ਨਾ ਬਹੁਤਾ, ਵੀ ਤੁਹਾਨੂੰ ਪਤਾ ਚਰਨਜੀਤ ਹੁੰਦਾ ਕੀ ਹੈ। ਇੱਕ ਸਿੰਪਲ ਜੀ ਕਹਾਣੀ ਹੈ, ਕਿਸਾਨ ਅੰਦੋਲਨ ਨੇ ਪਿੰਡਾਂ ਚ ਧੜੇਬੰਦੀ ਖਤਮ ਕਰ ਦਿੱਤੀ, ਸਾਰਾ ਕੁਛ ਹੋਇਆ, ਲੋਕ ਤੇ ਫਿਰ ਆਪਸ ਵਿੱਚ ਮਿਲਣ ਲੱਗੇ ਨੇ, ਹੁਣ ਇੱਕਦਮ ਚੋਣਾਂ ਵਾਲਾ ਪ੍ਰਚਾਰ ਆ ਜਾਣਾ, ਇੱਕ ਤਾਂ ਮੀਡੀਆ ਵਿੱਚ ਸਾਰਾ ਕੁਛ ਫਿਰ ਚੋਣਾਂ ਹੀ ਆ ਜਾਣੀਆਂ, ਕਿਸਾਨ ਅੰਦੋਲਨ ਪਿੱਛੇ ਹੋ ਜਾਣਾ। ਹਾਲਾਂਕਿ ਮੀਡੀਆ ਮੇਨਸਟ੍ਰੀਮ ਤਾਂ ਪਹਿਲਾਂ ਵੀ ਨਹੀਂ ਕਵਰ ਕਰਦਾ, ਪਰ ਪੰਜਾਬ ਵਾਲਾ ਜਿਹੜਾ ਕਰ ਰਿਹਾ ਉਹਨੇ ਵੀ ਅਕਾਲੀ ਕਾਂਗਰਸ ਹੀ ਫਿਰ ਕਵਰ ਕਰਨੇ ਨੇ, ਇਹ ਨਹੀਂ ਕਰਨਾ ਹੈਗਾ। ਦੂਜਾ ਹੈਗਾ ਫਿਰ ਆਮ ਤੌਰ ਤੇ ਕਿਸਾਨ ਜਥੇਬੰਦੀ ਚ ਨਾ ਇੱਕ ਜਥੇਬੰਦੀ ਚ ਕਈ ਤਰ੍ਹਾਂ ਦੀ ਪਾਰਟੀਆਂ ਨਾਲ ਸੰਬੰਧਿਤ ਬੰਦੇ ਆ ਸਕਦੇ ਹੁੰਦੇ ਹੈਗੇ ਨੇ, ਉਹ ਇੱਕ ਝੰਡੇ ਥੱਲੇ ਇਕੱਠੇ ਹੋਏ ਹੁੰਦੇ ਨੇ, ਪਰ ਜਦੋਂ ਫਿਰ ਵੰਡਣ ਲੱਗ ਜਾਣਗੇ ਵੀ ਤੂੰ ਤਾਂ ਅਕਾਲੀ ਆ, ਤੂੰ ਕਾਂਗਰਸੀ ਆ, ਤੂੰ ਫਲਾਣਾ ਢੀਂਗੜਾ, ਉਦੋਂ ਫਿਰ ਉਹੀ ਧੜੇਬੰਦੀ ਹੋਰ ਤਕੜੀ ਹੋ ਜੂਗੀ ਪੰਜਾਬ ਦੇ ਵਿੱਚ। ਮਤਲਬ ਕਿ ਉਹ ਬਣੇ ਹੋਏ ਮਾਹੌਲ ਨੂੰ ਸੱਟ ਵੱਜੂ, ਜਿਹੜੀ ਕਿ ਸਾਡੇ ਇੱਕ ਤਰ੍ਹਾਂ ਨਾਲ ਜਿਹੜੀ ਰਾਜ ਕਰਦੀ ਹੋਈ ਕੇਂਦਰ ਵਾਲੀ ਪਾਰਟੀ ਹੈ, ਸੱਤਾਧਾਰੀ ਧਿਰ ਹੈ, ਜਾਂ ਸੱਤਾਧਾਰੀ ਜਿਹੜੀ ਸਗੋਂ ਸਾਰੀਆਂ ਪਾਰਟੀਆਂ ਦੇ ਪੱਖ ਵਿੱਚ ਭੁਗਤੂਗੀ, ਕਿਉਂਕਿ ਇਹ ਕਿਸਾਨ ਅੰਦੋਲਨ ਨੇ ਸਾਰੀਆਂ ਪਾਰਟੀਆਂ ਦੇ ਏਜੰਡੇ ਨੂੰ ਬੇਨਕਾਬ ਕੀਤਾ ਹੈਗਾ। ਸੋ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਹਾਲੇ ਤੁਸੀਂ ਆਰਾਮ ਦਵਾ ਲਓ, 3 ਮਹੀਨੇ ਆਰਾਮ ਲੈ ਲਓ, ਪਰ ਜੇ ਆਰਾਮ ਨਹੀਂ ਲੈ ਰਹੇ ਇਹਦਾ ਮਤਲਬ ਇਹ ਇਸ ਅੰਦੋਲਨ ਦੇ ਵਿਰੋਧੀ ਨੇ, ਵਿਰੋਧੀ ਪ੍ਰਵਚਨ ਆ ਜਿਹੜਾ ਉਹਦੇ ਹੱਕ ਵਿੱਚ ਖੜਨ ਵਾਲੇ ਨੇ।
ਸ਼ਿਵਿੰਦਰ ਜੀ, ਵੈਸੇ ਤਾਂ ਚਲੋ ਆਪਾਂ ਨੂੰ ਪਤਾ ਬਈ ਸਿਆਸੀ ਪਾਰਟੀਆਂ ਜਿਹੜੀਆਂ ਕਿਹੋ ਜਿਹੀਆਂ ਨੇ, ਪਰ ਕੁਝ ਕਿਸਾਨ ਧਿਰਾਂ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਕਰੋ। ਜਿਹੜੀ ਵੱਡੀ ਧਿਰ ਆ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵਾਲੀ, ਉਹਨਾਂ ਨੇ ਕਿਹਾ ਵੀ ਅਸੀਂ ਸਾਡੇ ਅੰਨੀਓ ਤਾਂ ਅਜੇ ਅਸੀਂ ਸਿਰਫ ਸੱਤਾ 'ਤੇ ਬੈਠੀ ਜਿਹੜੀ ਪਾਰਟੀ ਆ ਭਾਰਤੀ ਜਨਤਾ ਪਾਰਟੀ, ਅਸੀਂ ਉਹਦਾ ਜ਼ੋਰ ਸ਼ੋਰ ਨਾਲ ਵਿਰੋਧ ਕਰਦੇ ਹਾਂ। ਜੇ ਅਸੀਂ ਸਾਰਿਆਂ ਦਾ ਵਿਰੋਧ ਕਰਦੇ ਹਾਂ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਭਾਰਤੀ ਜਨਤਾ ਪਾਰਟੀ ਨੂੰ ਇਹ ਗੱਲ ਮਜ਼ਬੂਤ ਕਰਦੀ ਹੈ। ਤੁਹਾਡੇ ਕੀ ਵਿਚਾਰ ਨੇ?
ਹਾਂ ਨਹੀਂ, ਇਹਦੇ ਵਿੱਚ ਨਾ ਦੋ ਚੀਜ਼ਾਂ ਨੇ ਚਰਨਜੀਤ। ਇੱਕ ਤਾਂ ਜਦੋਂ ਆਪਾਂ ਨਾ ਫਾਈਟ ਕਰਦੇ ਹਾਂ ਨਾ, ਉਹਦੇ ਨਾ ਇੱਕ ਅਲੱਗ ਅਲੱਗ ਢੰਗ ਹੁੰਦੇ ਹੈਗੇ ਨੇ ਫਾਈਟ, ਵੀ ਤੁਸੀਂ ਕਿੱਦਾਂ ਮੋਰਚਾ ਖੋਲਣਾ ਕਿੱਦਾਂ ਨਹੀਂ। ਇਹਦੇ ਵਿੱਚ ਆਪਾਂ ਇਹ ਨਹੀਂ, ਇੱਕ ਤਾਂ ਪਹਿਲੀ ਗੱਲ ਤਾਂ ਇਹ ਨਹੀਂ, ਇਹ ਜਿਵੇਂ ਪੰਜਾਬ 'ਚ ਨਾ ਜਦੋਂ ਕੋਈ ਡਿਬੇਟ ਚੱਲਦੀ ਹੈ ਨਾ, ਉਹ ਤੁਸੀਂ ਸਿੱਧਾ ਹੀ ਐਂ ਕਹਿ ਦੇਣਗੇ ਕਿ ਸੰਯੁਕਤ ਮੋਰਚੇ ਦੇ ਲੀਡਰ ਨੇ ਜਿਹੜੇ ਉਹ ਬੇਈਮਾਨ ਨੇ, ਜਾਂ ਫਿਰ ਉਗਰਾਹਾਂ ਵਾਲੀ ਧਿਰ ਬੇਈਮਾਨ ਆ, ਉਹ ਐਂ ਕਿਉਂ ਫੈਸਲਾ ਲੈਂਦੀ, ਇੱਦਾਂ ਨਹੀਂ ਹੁੰਦੇ ਹੁੰਦੇ। ਕਿਉਂਕਿ ਇਹ ਸਾਰੀਆਂ ਨਾ ਜਿਹੜੀਆਂ ਪਾਰਟੀਆਂ ਨੇ, ਖਾਸ ਕਰ ਇਹਦੇ ਵਿੱਚੋਂ ਜਿਹੜੀਆਂ 13-14 ਗਰੁੱਪ ਹੈਗੇ ਨੇ ਜਿਹੜੇ ਲਗਾਤਾਰ ਲੋਕਾਂ ਲਈ ਕੰਮ ਕਰਦੇ ਰਹੇ ਨੇ, ਉਹਨਾਂ ਦੀ ਨਾ ਇੱਕ ਆਪਣੀ ਵਿਚਾਰਧਾਰਾ ਹੈਗੀ ਆ, ਉਹ ਵਿਚਾਰਧਾਰਾ ਵਿੱਚੋਂ ਹੀ ਆਪਣੇ ਜਿਹੜਾ ਹੈਗਾ ਉਹਦੇ ਰਾਹੀਂ ਉਹ ਆਪਣੇ ਐਕਸ਼ਨ ਸੋਚਦੇ ਨੇ, ਉਹਦੇ ਰਾਹੀਂ ਉਹਨਾਂ ਨੇ ਪੰਜਾਬ 'ਚ ਪਹਿਲਾਂ ਸੰਘਰਸ਼ ਲੜੇ ਨੇ। ਉਹ ਗ੍ਰਾਹਾਂ ਤਾਂ ਮੇਰਾ ਕਹਿਣਾ ਕਿ ਜਿਵੇਂ ਤੁਸੀਂ ਨਾ ਮੋਰਚੇ ਕਈ ਥਾਵਾਂ 'ਤੇ ਖੋਲ੍ਹ ਲਏ, ਉਹ ਇੱਕ ਤਾਂ ਤੁਹਾਨੂੰ ਖੁਦ ਨੂੰ ਕਮਜ਼ੋਰ ਕਰਨਗੇ, ਜਿਵੇਂ ਕਿ ਮੰਨ ਲਓ ਵੀ ਇੱਕ ਪਾਸੇ ਤੁਸੀਂ ਦਿੱਲੀ ਮੋਰਚਾ ਖੋਲ੍ਹਿਆ ਹੋਇਆ, ਇੱਕ ਪਾਸੇ ਤੁਸੀਂ ਉੱਥੋਂ ਪੰਜਾਬ ਦੇ ਵਿੱਚ ਅੰਬਾਨੀਆਂ ਅਡਾਨੀਆਂ ਦਾ ਵਿਰੋਧ ਕਰਨ ਲੱਗੇ ਹਾਂ, ਇੱਕ ਮੋਰਚੇ ਤੁਸੀਂ ਹੋਰ ਖੋਲ੍ਹ ਲਿਆ ਵੀ ਬਾਕੀ ਪਾਰਟੀਆਂ ਦਾ ਵੀ ਵਿਰੋਧ ਕਰਨਾ, ਤੁਸੀਂ ਆਪਣੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਕਾਰਕੁਨ ਨੇ ਤੁਸੀਂ ਉਹਨਾਂ ਨੂੰ ਕਿੱਥੇ ਝੋਕੋਗੇ? ਉਹ ਮਤਲਬ ਤਾਕਤ ਵੰਡੀ ਗਈ ਨਾ, ਤੇ ਉਹ ਇੱਕ ਤਾਂ ਉਹਨਾਂ ਦੀ ਇਹ ਦਲੀਲ ਹੈਗੀ ਆ। ਦੂਜੇ ਬੰਨੇ ਪੰਜਾਬ ਦੇ ਵਿੱਚ ਉਹ ਜਥੇਬੰਦੀਆਂ ਜਿਹੜੀਆਂ ਕਹਿੰਦੀਆਂ ਕਿ ਨਹੀਂ, ਇਹਨਾਂ ਦਾ ਵੀ ਅਸੀਂ ਵਿਰੋਧ ਕਰਾਂਗੇ, ਵੀ ਸਾਰਿਆਂ ਦਾ ਹੀ ਅਸੀਂ ਵਿਰੋਧ ਕਰਨਾ ਹੈਗਾ। ਹੁਣ ਵੈਸੇ 10 ਤਰੀਕ ਦੀ ਮੀਟਿੰਗ ਦੇ ਵਿੱਚ ਇਹੀ ਆਖਿਆ ਗਿਆ ਵੀ ਪਾਰਟੀਆਂ ਨੂੰ, ਪੋਲੀਟੀਕਲ ਪਾਰਟੀਆਂ ਆਪਣੀਆਂ ਚੋਣ ਸਰਗਰਮੀਆਂ ਨਾ ਕਰਨ, ਜੇ ਕਰਨਗੀਆਂ ਫਿਰ ਅਸੀਂ ਵਿਰੋਧ ਕਰਾਂਗੇ। ਇਦੋਂ ਪਹਿਲਾਂ ਕੁਛ ਧਿਰਾਂ ਦਾ ਇਹ ਕਹਿਣਾ ਸੀ ਵੀ ਅਸੀਂ ਤਾਂ ਜੀ ਮੁਕੰਮਲ ਬਾਈਕਾਟ ਦੇ ਪੱਖ ਵਿੱਚ ਆ ਚੋਣਾਂ ਦੇ। ਮੈਨੂੰ ਲੱਗਦਾ ਨਾ ਜਦੋਂ ਮੁਕੰਮਲ ਬਾਈਕਾਟ ਦਾ ਕੰਮ ਆ ਨਾ ਜਿਹੜਾ, ਉਹ ਕਈ ਵਾਰ ਅਸੀਂ ਉਹਦੇ ਤਜਰਬੇ ਦੇਖ ਚੁੱਕੇ ਹਾਂ, ਜਿਵੇਂ 92 ਦੇ ਵਿੱਚ ਮੁਕੰਮਲ ਬਾਈਕਾਟ ਸੀਗਾ, ਉਹਦੇ ਵਿੱਚ ਫਿਰ ਵੀ ਮਤਲਬ 10% ਵੋਟਾਂ ਨਾਲ ਸਰਕਾਰ ਚੁਣ ਗਈ ਸੀਗੀ। ਕਸ਼ਮੀਰ ਵੈਲੀ ਦੇ ਵਿੱਚ ਅਕਸਰ ਹੀ 7% 8% ਵੋਟਾਂ ਮਿਲਦੀਆਂ ਨੇ, ਉਹਦੇ ਵਿੱਚ ਸਰਕਾਰ ਚੁਣੀ ਜਾ ਜਿਹਨੇ ਕਿ ਜਿਹੜੀ ਕਿ ਜਮਾ ਹੀ ਖਤਰਨਾਕ ਹੁੰਦੀ ਹੈ ਕਈ ਵਾਰ ਵੋਟਾਂ ਦਾ, ਇਸ ਲਈ ਵੋਟਾਂ ਦਾ ਬਾਈਕਾਟ ਦਾ ਸੱਦਾ ਮੈਨੂੰ ਕਿਤੇ ਨਾ ਕਿਤੇ ਸ਼ਾਇਦ ਠੀਕ ਨਹੀਂ ਲੱਗਦਾ, ਇੱਕ ਟੈਕਟਿਸ ਦੇ ਤੌਰ ਤੇ ਠੀਕ ਨਹੀਂ ਲੱਗਦਾ ਹੈਗਾ ਵੀ ਉਹ ਹੋ ਸਕਦਾ ਵੀ ਉਹ ਸੈਂਟਰ ਦਾ ਜਿਹੜਾ ਪੱਖ ਉਹਨੂੰ ਮਜ਼ਬੂਤ ਕਰ ਦੇ। ਬਾਕੀ ਹੈਗਾ ਵੀ ਇਹ ਜਿਹੜੇ ਐਕਸ਼ਨ ਪਲਾਨ ਹੈਗੇ ਨੇ ਵੀ ਉਹ ਕਿਵੇਂ ਤੁਸੀਂ ਲੜਨੇ, ਮੋਰਚੇ ਕਿਵੇਂ ਖੋਲਣੇ, ਉਹਦੇ ਵਿੱਚ ਉਗਰਾਹਾਂ ਦੀ ਆਪਦੀ ਹੋ ਸਕਦੀ ਹੈ, ਦੂਜਿਆਂ ਦੀ ਆਪਣੀ ਹੋ ਸਕਦੀ ਆ, ਪਰ ਇਹ ਚੀਜ਼ ਹੈਗੀ ਆ ਕਿ ਤੁਸੀਂ ਜਿਹੜਾ ਜਦੋਂ ਜਿਹੜੀ ਇੱਕ ਵਿੱਚੋਂ ਆਵਾਜ਼ ਆਉਂਦੀ ਸੀ ਮੁਕੰਮਲ ਬਾਈਕਾਟ ਵਾਲੀ, ਉਹ ਬਾਈਕਾਟਾਂ ਦਾ ਕੰਮ ਸ਼ਾਇਦ ਮੈਨੂੰ ਲੱਗਦਾ ਵੀ ਅਤੀਤ ਦਾ ਤਜਰਬਾ ਇਹੀ ਹੈ ਵੀ ਉਹ ਕਿਤੇ ਨਾ ਕਿਤੇ ਸਰਕਾਰਾਂ ਫਿਰ ਵੀ ਸਫਲ ਹੋ ਜਾਂਦੀਆਂ ਨੇ, ਉਹ 10% ਤੇ ਵੀ ਆਪਣੀ ਸਰਕਾਰ ਬਣਾ ਲੈਂਦੀਆਂ ਸਵਾਲ ਤੇ, ਹੈ ਨਾ।
ਬਿਲਕੁਲ ਦੋਸਤੋ, ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੱਲ੍ਹ ਤੋਂ ਅਸੀਂ ਸਵੇਰੇ 20 ਪ੍ਰੋਗਰਾਮ ਕਰਿਆ ਕਰਨਾ 7 ਤੋਂ ਲੈ ਕੇ 8 ਵਜੇ ਤੱਕ। ਜਿਹੜੇ ਸਾਡੇ ਸਰੋਤੇ ਨੇ ਸਵੇਰੇ ਆਪਣੀ ਜੌਬ ਸ਼ੁਰੂ ਕਰ ਲੈਂਦੇ ਨੇ, ਟਰੱਕਾਂ ਵਾਲੇ ਵੀਰ ਨੇ, ਟੈਕਸੀ ਚਲਾਉਂਦੇ ਨੇ ਜਾਂ ਜਿਹੜੇ ਵੈਸੇ ਸਵੇਰ ਤੋਂ ਰੇਡੀਓ ਨਾਲ ਜੁੜ ਜਾਂਦੇ ਨੇ, ਉਹ ਜ਼ਰਾ ਧਿਆਨ ਦਿਓ ਬਈ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ ਇਸੇ ਚੈਨਲ ਤੋਂ ਸਾਡਾ ਪ੍ਰੋਗਰਾਮ ਆ ਜਿਹੜਾ ਨਗਾਰਾ ਸਵੇਰੇ ਵੱਜਿਆ ਕਰੂਗਾ, ਫਿਰ 3 ਵਜੇ ਫਿਰ ਬਾਅਦ ਦੇ ਵੀ ਸੋਚਾਂਗੇ ਜਦੋਂ ਦਿਨ ਛੋਟੇ ਹੋ ਗਏ ਵੀ ਕਿਹੜੇ ਵੇਲੇ ਨਗਾਰਾ ਵਜਾਉਣਾ, ਕਦੋਂ ਤੁਸੀਂ ਸੁਣਿਆ ਕਰੋਗੇ। ਪਰ ਹਾਲ ਦੀ ਘੜੀ 7 ਤੋਂ ਲੈ ਕੇ 8 ਵਜੇ ਤੱਕ ਸਵੇਰ ਤੋਂ ਅਸੀਂ ਇਹ ਰੇਡੀਓ ਪ੍ਰੋਗਰਾਮ ਆ ਜਿਹੜਾ ਉਹ ਸਵੇਰੇ 20 ਕਰਿਆ ਕਰਨਾ, ਜਾਣੀ ਇਹ ਕਹਿ ਲਓ ਬਈ ਪ੍ਰੋਗਰਾਮ ਦੀ ਸ਼ੁਰੂਆਤ ਆ ਜਿਹੜੀ ਉਹ ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚੋਂ ਪਹਿਲਾ ਪ੍ਰੋਗਰਾਮ ਜਿਹੜਾ ਸਾਡਾ ਹੋਇਆ ਕਰੂਗਾ ਜੀ 7 ਤੋਂ 8, ਅਤੇ ਫਿਰ ਅੱਗੇ ਰੂਟੀਨ ਚੱਲੀ ਜਾਣਾ, ਫਿਰ ਆਪਾਂ 3 ਤੋਂ 4 ਆ ਜਿਹੜੇ ਕੁਛ ਦਿਨ ਹੋਰ ਆਪਾਂ ਮਿਲਾਂਗੇ, ਜਦੋਂ ਦਿਨ ਕਾਫੀ ਛੋਟੇ ਹੋ ਗਏ ਫਿਰ ਆਪਾਂ ਫਿਰ ਸਿਰਫ ਸਵੇਰ ਦਾ ਪ੍ਰੋਗਰਾਮ ਆ ਜਿਹੜਾ ਉਹੀ ਕਰਿਆ ਕਰਾਂਗੇ। ਤੁਸੀਂ ਥੋੜ੍ਹਾ ਜਿਹਾ ਖਿਆਲ ਰੱਖੋ, ਦੋਸਤਾਂ ਮਿੱਤਰਾਂ ਨੂੰ ਦੱਸ ਦਿਓ ਵੀ ਸਵੇਰੇ ਡਿਸਕਸ਼ਨ ਦੇ ਵਿੱਚ ਜ਼ਰੂਰ ਹਿੱਸਾ ਲਿਆ ਕਰਨ 7 ਤੋਂ 8 ਵਜੇ ਨਗਾਰਾ ਰੇਡੀਓ ਕੱਲ੍ਹ ਤੋਂ ਸਵੇਰੇ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਹੁਣ।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਅਰੈਂਸ ਸਟਰੀਟ 26 ਬ੍ਰੈਂਪਟਨ। ਕਾਲ ਕਰੋ 647-856-2516
6478562516 Homeopathy for better health.
Appointmentally visit karo sujokhomeoclinic.com te.
Koi mange meetha, koi kahe namki. Ek baat to pakki hai, ye sab hai iske shauki.
राजधानी स्वीट एंड रेस्टोरेंट्स जिथे हमेशा ही रखा जाता है तुहाडे स्वाद अते सुरक्षा का पूरा ख्याल। कोविड 19 के चलते सेफ एंड सिक्योर पिकअप्स आर अवेलेबल एट राजधानी।
ये है राजधानी राजधानी राजधानी।
मल्टीपल लोकेशंस इन GTA। फॉर इन्फो विजिट rajdhanisweets.ca।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 4168410478 ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਏ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਪੰਜਾਬ ਤੋਂ ਸ਼ਿਵਿੰਦਰ ਸਾਡੇ ਨਾਲ ਨੇ ਜੀ, ਸਾਡੀ ਗੱਲਬਾਤ ਚੱਲ ਰਹੀ ਹੈ ਪੰਜਾਬ ਬਾਰੇ, ਭਾਰਤ ਬਾਰੇ ਕੁਝ ਮਿੰਟਾਂ ਤੋਂ। ਸ਼ਿਵਿੰਦਰ ਜੀ, ਉਹ ਸੁਣਿਆ ਵੀ ਭਗਵੰਤ ਮਾਨ ਦਾ ਵੀ ਹੁਣ ਸਾਂਝਾ ਕੁੱਟਣ ਲੱਗ ਗਿਆ ਆਮ ਆਦਮੀ ਪਾਰਟੀ ਚ, ਕੀ ਗੱਲ ਹੋਈ?
ਅਸਲ ਦੇ ਵਿੱਚ ਮਸਲਾ ਇਹ ਹੈ ਚਰਨਜੀਤ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਚ ਜਿਵੇਂ ਕਿਹਾ ਸਾਨੂੰ ਸਿੱਖ ਚਿਹਰਾ ਚਾਹੀਦਾ ਹੈਗਾ, ਕੇਜਰੀਵਾਲ ਨੇ ਪਹਿਲਾਂ ਐਲਾਨ ਕੀਤਾ ਸੀਗਾ। ਇਹਦੇ ਤੋਂ ਸਾਫ਼ ਹੈ ਕਿ ਭਗਵੰਤ ਮਾਨ ਦਾ ਪੱਤਾ ਸੀਐਮ ਦੇ ਚਿਹਰੇ ਲਈ ਨਹੀਂ ਹੈਗਾ, ਇਸ ਕਰਕੇ ਭਗਵੰਤ ਮਾਨ ਖਫਾ ਖਫਾ। ਇਹਨਾਂ ਦੀ ਪਿੱਛੇ ਜੇ ਕੌਮੀ ਕਾਰਜਕਾਰਨੀ ਦੀ ਮੀਟਿੰਗ ਹੋਈ ਹੈ, ਉਹਦੇ ਵਿੱਚ ਭਗਵੰਤ ਮਾਨ ਹਾਜ਼ਰ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਵਿੱਚ ਕੁਛ ਨਾਂ ਜਿਹੜੇ ਆ ਰਹੇ ਨੇ, ਕੁਛ ਤਾਂ ਬਾਹਰੋਂ ਨਾਂ ਆ ਰਹੇ ਨੇ ਸਿੱਖ ਚਿਹਰੇ ਦੇ ਤੌਰ ਦੇ ਉੱਤੇ, ਜਾਂ ਵੀ ਕੋਈ ਬਾਹਰੋਂ ਕੋਈ ਬੰਦਾ ਪੈਰਾਸ਼ੂਟ ਰਾਹੀਂ ਲਿਆਂਦਾ ਜਾਊਗਾ। ਵੈਸੇ ਵੀ ਕਈ ਪਹਿਲਾਂ ਵੀ ਪੈਰਾਸ਼ੂਟ ਰਾਹੀਂ ਲਿਆਂਦੇ ਗਏ ਨੇ, ਕੁਛ ਅੰਦਰੋਂ ਵੀ ਹੈਗੇ ਨੇ, ਪਰ ਮੇਨ ਚੱਕਰ ਇਹ ਹੈਗਾ ਵੀ ਹਾਲੇ ਤੱਕ ਕੇਜਰੀਵਾਲ ਨੂੰ ਇਹ ਹੈਗਾ ਵੀ ਇੱਕਦਮ ਜੇ ਅੰਦਰੋਂ ਕੋਈ ਨਾਂ ਦੱਸਿਆ ਜਾਊਗਾ ਤਾਂ ਕਿਤੇ ਘੜਮਾਸਣਾ ਪੈ ਜਾਏ ਪਾਰਟੀ ਦੇ ਵਿੱਚ। ਪਰ ਭਗਵੰਤ ਮਾਨ ਨੂੰ ਲੱਗਦਾ ਕਿ ਮੈਂ ਇੱਕ ਏਡਾ ਵੱਡਾ ਚਿਹਰਾ ਹੋ ਕੇ ਮੇਰੇ ਨਾਲ ਇਹਦਾ ਅਨਿਆਂ ਹੋ ਰਿਹਾ, ਹਾਲਾਂਕਿ ਜਦੋਂ ਦੂਜਿਆਂ ਨਾਲ ਅਨਿਆਂ ਹੋ ਰਿਹਾ ਸੀ ਉਦੋਂ ਭਗਵੰਤ ਮਾਨ ਨਹੀਂ ਬੋਲਿਆ ਸੀਗਾ। ਦੂਜੀ ਚੀਜ਼ ਹੈਗੀ ਹੈ ਕਿ ਰਹੀ ਗੱਲ ਕੇਜਰੀਵਾਲ ਦੀ, ਜੇ ਆਪਾਂ ਗੱਲ ਕਰੀਏ, ਉਹ ਸ਼ੁਰੂ ਤੋਂ ਹੀ ਉਹਦਾ ਕਰੈਕਟਰ ਅਨਿਆਂ ਕਰਨ ਵਾਲਾ ਹੀ ਰਿਹਾ, ਜਿਹਦੇ ਕਿ ਕਹਿ ਕੇ ਆਏ ਸੀਗੇ ਵੀ ਅਸੀਂ ਇੱਕ ਪਾਰਟੀ ਦੇ ਵਿੱਚ ਇੱਕ ਅੰਦਰੂਨੀ ਢਾਂਚਾ ਬਣਾਵਾਂਗੇ, ਸੂਬਿਆਂ ਦੇ ਕੋਲ ਵੱਧ ਅਧਿਕਾਰ ਹੋਣਗੇ, ਸੋ ਲੋਕਲ ਜਿਹੜੀਆਂ ਸੂਬਾਈ ਜਿਹੜੀਆਂ ਇਕਾਈਆਂ ਨੇ ਉਹ ਆਪਣੇ ਫੈਸਲੇ ਖੁਦ ਲੈ ਸਕਣਗੀਆਂ, ਲੋਕਪਾਲ ਦੀ ਗੱਲ ਕੀਤੀ ਸੀ, ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕੀਤੀ ਸੀ, ਉਹ ਸਭ ਆਪਾਂ ਨੂੰ ਪਤਾ ਉਹਦੀ ਫੂਕ ਨਿਕਲ ਗਈ। ਪਰ ਮਸਲਾ ਇਹ ਹੈਗਾ ਕਿ ਜਿਹੜੀ ਉਦੋਂ ਜਿਹੜੇ ਬੰਦੇ ਉਦੋਂ ਕੇਜਰੀਵਾਲ ਦੀ ਬੁਰਛਾ ਗਰਦੀ ਦੀ ਸਮੇਂ ਸਮੇਂ ਤੇ ਸਪੋਰਟ ਕਰਦੇ ਰਹੇ, ਜਦੋਂ ਯੋਗਿੰਦਰ ਯਾਦਵ ਵਾਲਾ ਗਰੁੱਪ ਨਿਕਲਿਆ, ਪ੍ਰਸ਼ਾਂਤ ਭੂਸ਼ਣ ਨਿਕਲੇ, ਪੰਜਾਬ ਚੋਂ ਧਰਮਵੀਰ ਗਾਂਧੀ ਹੁਣੇ ਨਿਕਲੇ, ਉਦੋਂ ਕਹਿੰਦੇ ਰਹੇ ਕਿ ਨਹੀਂ ਜੀ ਕੇਜਰੀਵਾਲ ਸਹੀ ਹੈ, ਜੋ ਕੇਜਰੀਵਾਲ ਆ ਉਹੀ ਆਮ ਆਦਮੀ ਪਾਰਟੀ ਆ। ਅੱਛਾ, ਜਿਵੇਂ ਜਿਵੇਂ ਫਿਰ ਉਹਨਾਂ ਤੇ ਬਣਦੀ ਰਹੀ, ਚਾਹੇ ਉਦੋਂ ਬਾਅਦ ਹਰਿੰਦਰ ਸਿੰਘ ਖਾਲਸਾ ਤੇ ਬਣੀ, ਉਹ ਵੀ ਤੁਰੰਤ ਫਿਰ ਕਹਿਣ ਲੱਗਾ ਜੀ ਕੇਜਰੀਵਾਲ ਨੇ ਮਾੜਾ ਕੀਤਾ, ਜਾਂ ਫਿਰ ਉਸ ਤੋਂ ਬਾਅਦ ਹੋਰ ਲੀਡਰਾਂ ਦੇ ਉੱਤੇ ਬਣੀ, ਸੁਖਪਾਲ ਖਹਿਰਾ ਤੱਕ ਆ ਜਾਂਦੇ ਆ, ਉਹ ਫਿਰ ਕਹਿਣ ਲੱਗ ਗਏ। ਹੁਣ ਮਤਲਬ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਜਿਹੜੀ ਟੋਨ ਦੀ ਉਸੇ ਤਰ੍ਹਾਂ ਹੀ ਆ, ਮਤਲਬ ਜਦੋਂ ਆਪਣੇ ਤੇ ਬਣੀ ਫਿਰ ਤਾਂ ਕੇਜਰੀਵਾਲ ਮਾੜਾ ਹੋ ਗਿਆ, ਪਹਿਲਾਂ ਚੰਗਾ ਸੀਗਾ। ਚਾਹੀਦਾ ਇਹ ਸੀਗਾ ਕਿ ਉਦੋਂ ਹੀ ਸ਼ੁਰੂ ਵਿੱਚ ਹੀ ਜਦੋਂ ਇਹ ਪਾਰਟੀ ਜਿਹੜੀ ਹੈਗੀ ਭੜਕੀ ਸੀਗੀ ਆਪਣੀ ਦਿਸ਼ਾ ਤੋਂ, ਉਦੋਂ ਹੀ ਤੁਸੀਂ ਜਿਹੜਾ ਆਵਾਜ਼ ਬੁਲੰਦ ਕਰਦੇ।
ਬਿਲਕੁਲ ਜੀ, ਦੋਸਤੋ ਮੈਂ ਤੁਹਾਨੂੰ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਰਿਹਾ, ਤੁਹਾਡੇ ਲਈ ਵਧੀਆ ਇਨਵੈਸਟਮੈਂਟ ਓਪਰਚੁਨਿਟੀ ਹੈ ਜੀ। ਮੈਂ ਕਈ ਵਾਰੀ ਇਹ ਸੰਦੇਸ਼ ਦਿੱਤਾ ਕਿ ਬ੍ਰੈਂਪਟਨ ਦੇ ਵਿੱਚ ਜਿਹੜਾ ਸ਼ੋਪਰਸ ਵਰਲਡ ਦਾ ਏਰੀਆ ਹੈਗਾ, ਹੁਰਨਟੈਰੀਓ ਸਟਰੀਟ ਅਤੇ ਸਟੀਵਸ ਦਾ ਏਰੀਆ ਜਿਹੜਾ ਜਿੱਥੇ ਸੁਪਰ ਸਟੋਰ ਆ, 407 ਵੀ ਨੇੜੇ ਹੀ ਪੈਂਦਾ, ਅਤੇ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ 15 ਕੁ ਟਾਵਰ ਬਾਹਰਲੇ ਪਾਸੇ ਆ ਜਾਣੇ ਨੇ ਸੁਪਰ ਸਟੋਰ ਦੇ ਸਾਹਮਣੇ, ਜਿਹੜੀ ਜਗ੍ਹਾ ਪਈ ਆ। ਪਹਿਲਾ ਫਸਟ ਸਟੈਲਾ ਟਾਵਰ ਆ ਜਿਹੜਾ ਆਲਮੋਸਟ ਉਹ ਸੋਲਡ ਆ, 20th ਫਲੋਰ 'ਤੇ ਨਵੇਂ ਯੂਨਿਟ ਨਿਕਲੇ ਨੇ, ਸੈਕਿੰਡ ਟਾਵਰ ਵੀ ਉਹਦਾ ਆਉਣ ਵਾਲਾ, ਫਿਰ ਉੱਥੇ ਹੀ ਉਸ ਜਗ੍ਹਾ ਦੇ ਸਾਹਮਣੇ ਦੋ ਟਾਵਰ ਆਉਣ ਵਾਲੇ ਨੇ, ਹੋਰ ਆਉਂਦੇ 5 ਸਾਲਾਂ 'ਚ ਇੱਥੇ 15 ਦੇ ਕਰੀਬ ਟਾਵਰ ਅਤੇ ਟਾਊਨ ਹਾਊਸਿਸ ਬਣ ਜਾਣੇ ਨੇ, ਫਿਰ ਆਉਂਦੇ ਕੁਛ ਸਾਲਾਂ ਦੇ ਵਿੱਚ ਜਿਹੜਾ ਸ਼ੋਪਰਸ ਵਰਲਡ ਆ ਇਹਨੂੰ ਢਾ ਦਿੱਤਾ ਜਾਣਾ, ਇੱਥੇ ਹਾਈ ਰਾਈਜ਼ ਕੌਂਡੋਜ਼ ਅਤੇ ਮੇਨ 4-5 ਲੈਵਲ 'ਤੇ ਕਮਰਸ਼ੀਅਲ ਸਟੋਰਸ ਬਣਨੇ ਨੇ। ਇਨਵੈਸਟਮੈਂਟ ਲਈ ਇਹ ਬਹੁਤ ਵਧੀਆ ਜਗ੍ਹਾ ਹੈਗੀ ਆ, ਬਹੁਤ ਵਧੀਆ ਓਪਰਚੁਨਿਟੀ ਹੈਗੀ ਆ, ਅਤੇ ਤੁਹਾਨੂੰ ਪਤਾ ਕਿ ਜਿੱਥੇ ਕਿਤੇ ਡਿਵੈਲਪਮੈਂਟ ਸ਼ੁਰੂ ਹੋਣੀ ਹੋਵੇ, ਜਦੋਂ ਤੁਸੀਂ ਉੱਥੇ ਸਭ ਤੋਂ ਪਹਿਲਾਂ ਇਨਵੈਸਟਮੈਂਟ ਕਰ ਦਿੰਦੇ ਹੋ, ਅਤੇ ਤੁਹਾਡੀ ਇਨਵੈਸਟਮੈਂਟ ਆ ਜਿਹੜੀ ਉਹ ਪੈਸਾ ਲਾਇਆ ਹੋਇਆ ਜਿਹੜਾ ਵੱਧਦਾ ਜਾਂਦਾ। ਵੈਸੇ ਵੀ ਚਲੋ ਜੇ ਆਪਣੇ ਲਈ ਤੁਸੀਂ ਇੱਥੇ ਕੋਈ ਕੌਂਡੋ ਬੁੱਕ ਕਰਨੀ ਆ, ਕੋਈ ਟਾਊਨ ਹਾਊਸ ਬੁੱਕ ਕਰਨਾ, ਤਾਂ ਸਾਡੇ ਕੋਲ ਐਕਸੈਸ ਹੈਗਾ ਜੀ, ਵਧੀਆ ਪ੍ਰੋਜੈਕਟ ਹੈਗੇ ਨੇ ਇੱਥੇ, ਆਉਣ ਵਾਲੇ ਸਮੇਂ 'ਚ ਹੋਰ ਵੀ ਆਈ ਜਾਣੇ ਨੇ। ਤਾਲਮੇਲ ਰੱਖਿਓ ਜੀ, ਨੰਬਰ ਮੇਰਾ 6473084436 ਹੈਗਾ, 647-384-3436। ਆਲੇ ਦੁਆਲੇ ਜਿੱਥੇ ਟਾਊਨ ਹਾਊਸ 9-9.5 ਲੱਖ ਤੋਂ ਘੱਟ ਕੋਈ ਨਹੀਂ ਮਿਲਦਾ, ਇੱਥੇ ਅਜੇ ਵੀ ਨਵੇਂ ਟਾਊਨ ਹਾਊਸ ਨੇ ਜਿਹੜੇ 8,10,000 ਤੋਂ ਸ਼ੁਰੂ ਹੁੰਦੇ ਨੇ, ਇਸ ਏਰੀਆ ਦੇ ਵਿੱਚ ਸਟਿਲ ਅਵੇਲੇਬਲ ਨੇ। ਅਤੇ ਕੌਂਡੋਜ਼ ਤਾਂ ਤੁਸੀਂ ਦੇਖੋ ਜੀ ਪ੍ਰਾਈਸਿਸ ਕਿੱਥੇ ਦੀ ਕਿੱਥੇ ਪਹੁੰਚ ਗਈਆਂ, ਸਟਿਲ ਇੱਥੇ ਠੀਕ ਪ੍ਰਾਈਸ ਦੇ ਉੱਤੇ ਵਧੀਆ ਜਿਹੜੀਆਂ 800 ਸਕੁਅਰ ਫੁੱਟ ਦੀਆਂ ਕੌਂਡੋਜ਼ ਮਿਲਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਤੁਹਾਨੂੰ ਪਤਾ ਕਿ ਉਹ ਹੌਲੀ ਹੌਲੀ ਮਹਿੰਗਾ ਹੋ ਜਾਣਾ, ਜਾਂ ਕਈ ਵਾਰੀ ਪਿਛਲੇ 1.5-2 ਸਾਲ ਦੇ ਵਿੱਚ ਤਾਂ ਤੁਸੀਂ ਦੇਖਿਆ ਕਿ ਇੱਕੋ ਦਮ ਪ੍ਰਾਈਸਿਸ ਜਿਹੜੀਆਂ ਚੱਕੀਆਂ ਗਈਆਂ ਨੇ। ਖੈਰ, ਇੱਥੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਜਾਂ ਆਪਣੇ ਵਾਸਤੇ ਕੋਈ ਯੂਨਿਟ ਲੈਣਾ ਹੋਵੇ, ਮੇਰੇ ਨਾਲ ਸੰਪਰਕ ਕਰ ਲਿਓ। ਨੰਬਰ ਮੇਰਾ 6473084436 ਹੈਗਾ, 647-384-3436। ਖਾਸ ਕਰਕੇ ਜਿਹੜੇ ਫਸਟ ਟਾਈਮ ਬਾਇਰਸ ਨੇ ਉਹਨਾਂ ਵਾਸਤੇ ਸਾਡੇ ਸਪੈਸ਼ਲ ਪੈਕੇਜਸ ਨੇ, ਉਹਨਾਂ ਨੂੰ ਅਸੀਂ ਪ੍ਰੋਪਰਟੀਜ਼ ਬੜੀ ਮਿਹਨਤ ਕਰਕੇ ਲੱਭ ਕੇ ਦਿੰਦੇ ਹਾਂ, ਜਿਹੜੀਆਂ ਪ੍ਰੋਪਰਟੀਜ਼ ਉਹਨਾਂ ਦੇ ਬਜਟ ਦੇ ਵਿੱਚ, ਉਹਨਾਂ ਦੇ ਬਾਇੰਗ ਕ੍ਰਾਈਟੇਰੀਆ ਦੇ ਵਿੱਚ ਫਿੱਟ ਬੈਠਦੀਆਂ। ਬਹੁਤ ਸਾਰੇ ਲੋਕ ਨੇ ਜਿਹੜੇ ਸੈਲਫ ਇੰਪਲੋਇਡ ਨੇ, ਉਹ ਇਹ ਵੀ ਕਹਿੰਦੇ ਨੇ ਕਿ ਸਾਨੂੰ ਦੂਰ ਕਿਤੇ ਪ੍ਰੋਪਰਟੀ ਲੈ ਦਿਓ, ਉਹਨਾਂ ਨੂੰ ਦੂਰ ਲੰਡਨ, ਵਿੰਡਜ਼ਰ, ਵਾਟਰਲੂ, ਕਿਚਨਰ, ਜਿੱਥੇ ਵੀ ਉਹ ਚਾਹੁੰਦੇ ਨੇ ਉੱਥੇ ਵੀ ਪ੍ਰੋਪਰਟੀਜ਼ ਅਸੀਂ ਲੱਭ ਕੇ ਦਿੰਦੇ ਹਾਂ ਜੀ। ਤੁਸੀਂ ਬਾਇਰ ਹੋ ਫਸਟ ਟਾਈਮ, ਜਾਂ ਤੁਸੀਂ ਆਪਣਾ ਘਰ ਵੇਚਿਆ ਖਰੀਦਣਾ ਚਾਹੁੰਦੇ ਹੋ, ਜਾਂ ਆਪਣਾ ਘਰ ਵੇਚਣਾ ਚਾਹੁੰਦੇ ਹੋ, ਨੰਬਰ ਯਾਦ ਰੱਖਿਓ 6473008436 ਮੇਰਾ ਨੰਬਰ ਆ 647-384-36। ਸ਼ਿਵਿੰਦਰ ਜੀ, ਕਿਸਾਨੀ ਸੰਘਰਸ਼ ਆ ਜਿਹੜਾ ਕਿਹੜੇ ਕਿਸ ਦਿਸ਼ਾ ਵੱਲ ਹੁਣ ਜਾ ਰਿਹਾ, ਕੀ ਕੁਝ ਚੱਲ ਰਿਹਾ ਉੱਥੇ ਦਿੱਲੀ ਦੇ ਵਿੱਚ ਇਸ ਵੇਲੇ?
ਦੇਖੋ, ਇੱਕ ਚੀਜ਼ ਤਾਂ ਇਹਨਾਂ ਦਿਨਾਂ ਦੇ ਵਿੱਚ ਜੋ ਚੀਜ਼ ਚੰਗੀ ਚੱਲ ਰਹੀ ਆ ਹਾਲ ਦੀ ਘੜੀ, ਕਿਸਾਨ ਦਾ ਸੰਘਰਸ਼ ਆ ਜਿਹੜਾ ਉਹ ਕਾਫੀ ਆਪਣੇ ਆਪ ਤੇ ਜੋਗਨ ਦੇ ਵਿੱਚ ਹੈ। ਮਸਲਾ ਇਹ ਵੀ ਹੈ ਕਿ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ। ਹੁਣ 27 ਤਰੀਕ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਉਹ ਭਾਰਤ ਬੰਦ ਦੀ ਕਾਲ ਦਾ ਇਹੀ ਹੈ ਕਿ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਵੀ ਇਹਨੂੰ ਸਫਲ ਬਣਾਇਆ ਜਾਵੇ। ਉਹ ਹੋਏਗਾ ਵੀ ਪੰਜਾਬ, ਹਰਿਆਣਾ, ਯੂਪੀ ਦੇ ਵਿੱਚ ਇਹਨੂੰ ਸਫਲਤਾ ਪੂਰਵਕ ਸੰਭਾਵਨਾ ਹੈਗੀ ਹੈ, ਪਰ ਇਹਨਾਂ ਦੀ ਹੁਣ ਕੋਸ਼ਿਸ਼ ਹੈ ਵੀ ਹੋਰ ਸੂਬਿਆਂ ਦੇ ਵਿੱਚ ਵੀ ਇਹਦਾ ਫੈਲਾਓ ਹੋਵੇ। ਤੇ ਹੋਰ ਸੂਬਿਆਂ ਵਿੱਚ ਫੈਲਾਓ ਹੋਣਾ ਬਹੁਤ ਜ਼ਰੂਰੀ ਵੀ ਹੈ। ਜੋ ਹੋਇਆ ਵੀ ਹੈ ਗਾਹੇ ਬਗਾਹੇ, ਜਿਵੇਂ ਦੱਖਣ ਦੇ ਸੂਬੇ ਜਿੱਥੇ ਤੱਕ ਇਹਨਾਂ ਨੇ ਆਪ ਹੀ ਅਪਰੋਚ ਨਹੀਂ ਕੀਤੀ ਸੀ ਹਲੇ ਬਹੁਤੀ, ਉੱਥੇ ਇੱਕਦਮ ਹੁੰਗਾਰੇ ਮਿਲੇ ਨੇ। ਸੋ ਹਾਲ ਦੀ ਘੜੀ ਇਹ ਆ ਕਿ ਇਹਨੇ ਇੱਕ ਚੇਂਜ ਕੀਤੀ ਅੱਜ, ਇਸੇ ਕਰਕੇ ਵੈਸਟਰਨ ਯੂਪੀ ਦੇ ਵਿੱਚ ਜਿਹੜਾ ਉਹ ਬੀਜੇਪੀ ਦਾ ਮਾਹੌਲ ਖਰਾਬ ਹੋਇਆ ਹੋਇਆ, ਇਸੇ ਕਰਕੇ ਅੱਜ ਵੈਸਟਰਨ ਯੂਪੀ ਦੇ ਵਿੱਚ ਨਰਿੰਦਰ ਮੋਦੀ ਨੇ ਰੈਲੀ ਕੀਤੀ ਆ ਜਿਹਦੇ ਵਿੱਚ ਜੱਟਾਂ ਨੂੰ ਲਭਾਉਣ ਦੀ ਕੋਸ਼ਿਸ਼ ਕੀਤੀ ਆ ਉਹਨੇ।
ਦੋਸਤੋ, ਸ਼ਿਵਿੰਦਰ ਜੀ ਗੱਲ ਕਰਕੇ ਗਏ ਨੇ ਭਾਰਤ ਬੰਦ ਦੀ। ਇੱਥੇ ਵੀ ਸਾਡੇ ਕੁਝ ਦੋਸਤ ਨੇ, ਉਹ ਜਿਹੜਾ ਭਾਰਤ ਬੰਦ 27 ਸਤੰਬਰ ਨੂੰ ਹੋ ਰਿਹਾ, ਉਸ ਦੀ ਸਪੋਰਟ ਦੇ ਵਿੱਚ, ਜਾਂ ਇਹ ਕਹਿ ਲਓ ਕਿ ਆਹ ਹੁਣ ਕੋਵਿਡ ਦਾ ਸਮਾਂ ਚੱਲਦਾ ਸੀ, ਕੋਈ ਐਕਟੀਵਿਟੀ ਨਹੀਂ ਕੀਤੀ ਗਈ, ਪਰ ਇਹ ਲੋਕਾਂ ਨੂੰ ਯਾਦ ਦਿਵਾਉਣ ਲਈ ਕਿ ਜਿਹੜੇ ਕਿਸਾਨ ਨੇ ਪੰਜਾਬ ਦੇ, ਭਾਰਤ ਦੇ, ਉਹਨਾਂ ਦੀ ਸਪੋਰਟ ਦੇ ਵਿੱਚ ਇੱਥੇ ਵੀ ਵਿਖਾਵਾ ਕਰ ਰਹੇ ਨੇ ਹੋਰਨਟੈਰੀਓ ਸਟਰੀਟ ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ। ਸ਼ਾਇਦ 27 ਤਰੀਕ ਨੂੰ ਹੀ ਹੋ ਰਿਹਾ ਜੀ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੀ ਵਧੇਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਬ੍ਰੈਂਪਟਨ ਦੇ ਵਿੱਚ ਵੀ ਕਿਸਾਨਾਂ ਦੀ ਸਪੋਰਟ ਦੇ ਵਿੱਚ ਵਿਖਾਵਾ ਜਿਹੜਾ ਉਹ ਕੀਤਾ ਜਾਊਗਾ। ਇੱਕ ਕਾਲਰ ਸਾਡੇ ਨਾਲ ਨੇ। ਹਾਂਜੀ, ਨਿੱਘਾ ਸਵਾਗਤ ਤੁਹਾਡਾ ਜੀ। ਹਾਂਜੀ ਹਾਂਜੀ ਹਾਂਜੀ
ਹਾਂਜੀ, ਤੁਹਾਡਾ ਪ੍ਰੋਗਰਾਮ 770 ਤੇ ਕੱਲ ਤੋਂ ਸ਼ੁਰੂ ਹੋ ਜੀ ਸਵੇਰੇ 7 ਵਜੇ।
ਹਾਂਜੀ ਹਾਂਜੀ, ਸਵੇਰ ਵਾਲਾ ਜਿਹੜਾ ਸ਼ੋਅ ਆ ਉਹ 7 ਤੋਂ 8 ਹੋਇਆ ਕਰੂਗਾ।
ਹਾਂਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਧੰਨਵਾਦ। ਮੈਂ ਲੰਬੇ ਦੇਰ ਤੋਂ ਇਸ 770 ਨੂੰ ਸੁਣਦਾ ਆ ਰਿਹਾ, ਸਵੇਰੇ ਲਾ ਲਈ ਦਾ, ਸ਼ਾਮੀ 4-5 ਵਜੇ ਤੱਕ ਚੱਲਦਾ ਰਹਿੰਦਾ।
ਕੀ ਬਾਤ ਹੈ,
ਬੜਾ ਬੜਾ ਮਿਸ ਕਰਦੇ ਆ ਜੀ। ਪਹਿਲਾਂ ਦੂਜੇ ਹੋਸਟਾਂ ਤੱਕ ਆਵਾਜ਼ ਵੀ ਪਹੁੰਚਾਈ, ਆਪਣੇ ਗਰੇਵਾਲ ਜੀ ਨੂੰ ਵੀ ਕਿਹਾ ਲੈ ਵੀ ਤੁਸੀਂ ਟਾਈਮ ਵਧਾਓ ਜਾਂ 7 ਤੋਂ 8 ਕੋਈ ਪੰਜਾਬੀ ਪ੍ਰੋਗਰਾਮ ਲਿਆਓ। ਤੁਹਾਡਾ ਧੰਨਵਾਦ ਜੀ, ਥੈਂਕ ਯੂ, ਤੁਹਾਡਾ ਬਹੁਤ
ਮਿਹਰਬਾਨੀ ਜੀ। ਧੰਨਵਾਦ। ਬਸ ਸਵੇਰ ਤੋਂ ਆਪਾਂ ਗੱਲਾਂ ਕਰਿਆ ਕਰਾਂਗੇ ਜੀ, ਹੁਣ ਮਿਹਰਬਾਨੀ ਕਰਿਆ ਕਰੋ ਕਾਲ ਤੁਸੀਂ, ਕੋਈ ਗੱਲ ਨਹੀਂ, ਹੋਰ ਵੀ ਦੋਸਤਾਂ ਮਿੱਤਰਾਂ ਨੂੰ ਦੱਸ ਦਿਓ।
ਹਾਂਜੀ ਰਾਣਾ ਜੀ ਤੇ ਤੁਹਾਨੂੰ ਬਰਾੜ ਜੀ ਦੋਨਾਂ ਨੂੰ ਤੁਹਾਡਾ ਥੈਂਕ ਯੂ, ਧੰਨਵਾਦ
ਜੀ, ਮਿਹਰਬਾਨੀ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਫਿਰ ਹੋਰ ਲੈ ਲਈਏ ਇੱਕ ਹੁਣ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਸ਼ਿਕਾ ਜੀ, ਮੈਂ ਤੁਹਾਡਾ ਆਪਣਾ ਮਨਿੰਦਰ ਸਿੱਧੂ, ਐਮ ਪੀ ਫੈਡਰਲ ਲਿਬਰਲ ਮੈਂਬਰ ਆਫ ਪਾਰਲੀਮੈਂਟ ਫਾਰ ਬ੍ਰੈਂਪਟਨ ਈਸਟ, 2019 ਤੋਂ ਐਂਡ ਨਾਓ ਰਨਿੰਗ ਫਾਰ ਰੀ ਇਲੈਕਸ਼ਨ। ਅਸੀਂ ਬਹੁਤ ਸਾਰੇ ਪ੍ਰੋਜੈਕਟ ਬ੍ਰੈਂਪਟਨ ਰੈਜ਼ੀਡੈਂਟਸ ਵਾਸਤੇ ਲਿਆਂਦੇ ਆ ਜੀ, ਐਂਡ ਅ ਵੈਰੀ ਹਿਸਟੋਰਿਕ ਪ੍ਰੋਜੈਕਟ। ਅਸੀਂ ਸਭ ਤੋਂ ਲਾਰਜੈਸਟ ਫੈਡਰਲ ਸਰਕਾਰ ਵੱਲੋਂ ਬ੍ਰੈਂਪਟਨ ਈਸਟ ਦੇ ਰਾਈਡਿੰਗ ਦੀ ਹਿਸਟਰੀ ਵਿੱਚ ਪ੍ਰੋਜੈਕਟ ਲਿਆਂਦਾ। ਟ੍ਰਾਂਜ਼ਿਟ ਫੈਸਿਲਿਟੀ ਬਣੂਗੀ ਹਾਈਵੇ 50 ਤੇ ਕਡਾਰਾ ਰੋਡ, ਤਕਰੀਬਨ 1000 ਜੋਬਸ ਹੋ ਗਈਆਂ। ਐਂਡ ਆਈ ਵਾਂਟ ਕੰਟੀਨਿਊ ਸਪੋਰਟਿੰਗ ਆਰ ਫੈਮਲੀਜ਼, ਆਰ ਯੂਥ, ਆਪਣੇ ਸੀਨੀਅਰ ਵਾਸਤੇ, ਆਪਣੇ ਬਿਜ਼ਨਸ ਵਾਸਤੇ। ਸੋ ਸਪਟੈਂਬਰ 10, 11, 12, 13, ਪਲੀਜ਼ ਵੋਟ ਮਨਿੰਦਰ ਸਿੱਧੂ ਫਾਰ ਬ੍ਰੈਂਪਟਨ ਈਸਟ ਜੀ। ਥੈਂਕ ਯੂ ਸੋ ਮਚ ਵਾਂਸ ਅਗੇਨ ਫਾਰ ਯੋਰ ਸਪੋਰਟ।
ਕੋਈ ਮੰਗੇ ਮੀਠਾ, ਕੋਈ ਕਹੇ ਨਮਕੀਨ, ਇੱਕ ਬਾਤ ਤੋਂ ਪੱਕੀ ਹੈ, ਸਭ ਹੈ ਇਸਕੇ ਸ਼ੌਕੀ।
आप सभी को गणेश चतुर्थी की ढेरों शुभकामनाएं। राजधानी स्वीट्स एंड रेस्टोरेंट की किसी भी लोकेशन पर आइए और गणपति पूजा के लिए मोदक ले जाइए।
राजधानी
मल्टीपल लोकेशन इन GTA। फॉर मोर इन्फॉर्मेशन विजिट rajdhaniswits.ca।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸਮਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ, ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ।
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜੁਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ, ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ। ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-8484। ਹੁਣ ਸਰਦਾਰੀ 24 ਘੰਟੇ।
ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੀ ਆਪਣੀ ਕਮਲ ਖਹਿਰਾ, ਬ੍ਰੈਂਪਟਨ ਵਾਸਤੇ ਲਿਬਰਲ ਕੈਂਡੀਡੇਟ, ਪੇਸ਼ੇ ਤੋਂ ਨਰਸ ਅਤੇ ਪਿਛਲੇ 6 ਸਾਲਾਂ ਤੋਂ ਤੁਹਾਡੀ ਮੈਂਬਰ ਆਫ ਪਾਰਲੀਮੈਂਟ। ਸਾਡੀ ਲਿਬਰਲ ਸਰਕਾਰ ਨੇ ਕੋਵਿਡ-19 ਪੈਂਡੈਮਿਕ ਦੌਰਾਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰਹਿਣ ਲਈ ਦਿਨ ਰਾਤ ਮਿਹਨਤ ਕੀਤੀ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਵਰਕਰਸ ਤੋਂ ਲੈ ਕੇ ਸਮਾਲ ਬਿਜ਼ਨੈਸਿਸ ਤੱਕ, ਸਾਡੀ ਲਿਬਰਲ ਸਰਕਾਰ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ, ਪਰ ਕੰਮ ਹਲੇ ਬਾਕੀ ਹੈ। ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਬ੍ਰੈਂਪਟਨ ਨੂੰ ਅੱਗੇ ਵਧਾਉਣ ਲਈ $10 ਪਰ ਡੇ ਚਾਈਲਡ ਕੇਅਰ, ਜੋਬਸ ਕ੍ਰੀਏਟ ਕਰਨ ਨੂੰ ਅਤੇ ਘਰਾਂ ਨੂੰ ਅਫੋਰਡੇਬਲ ਬਣਾਉਣ ਲਈ ਪਲਾਨ ਲੈ ਕੇ ਆਏ ਹਨ। September 20 ਨੂੰ ਵੋਟ ਪਾਉਣਾ ਨਾ ਭੁੱਲਣਾ, ਮੈਨੂੰ ਤੁਹਾਡਾ ਇੰਤਜ਼ਾਰ ਰਹੇਗਾ।
ਆਥੋਰਾਈਜ਼ਡ ਬਾਈ ਦ ਅਫੀਸ਼ੀਅਲ ਏਜੰਟ ਆਫ ਦ ਕਮਲ ਕੇਅਰ ਕੈਂਪੇਨ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ। ਮਿੰਟ ਤਾਂ ਰਹਿ ਗਿਆ ਸ਼ਿਵਿੰਦਰ ਜੀ ਇੱਕ, ਪਰ ਜਾਂਦੇ ਜਾਂਦੇ ਆਪਾਂ ਸਤੰਬਰ ਦੇ ਵਿੱਚ ਗੌਰੀ ਲੰਕੇਸ਼ ਦਾ ਕਤਲ ਹੋਇਆ ਸੀ ਜੀ, ਤੇ ਦੇਖੋ ਸਾਡੇ ਇੱਥੇ ਕੈਨੇਡਾ ਦੇ ਵਿੱਚ ਬਰਨ ਬਈ ਸਿਟੀ ਹੈ ਜੀ, ਇੱਥੇ BC ਦੇ ਵਿੱਚ, ਉਹ ਉਹਨਾਂ ਨੇ ਡਿਕਲੇਅਰ ਕੀਤਾ ਹੈ ਵੀ 5 ਸਤੰਬਰ ਆ ਜਿਹੜਾ ਇਹ 17-14 ਹੀ ਡਿਕਲੇਅਰ ਕਰਤਾ ਸੀ ਬਈ ਇਹ ਗੌਰੀ ਲੰਕੇਸ਼ ਡੇ ਹੋਇਆ ਕਰੂਗਾ। ਦੇਖੋ ਵਿਦੇਸ਼ਾਂ 'ਚ ਬੈਠੇ ਨੇ ਜਿਹੜੇ ਲੋਕ, ਉਹ ਸਿਆਣੇ ਨੇ, ਉਹਨਾਂ ਨੂੰ ਪਤਾ, ਉਹਨਾਂ ਦਾ ਵਿਜ਼ਨ ਹੈਗਾ ਕੁਛ, ਉਹਨਾਂ ਨੂੰ ਪਤਾ ਵੀ ਫਰੀਡਮ ਆਫ ਸਪੀਚ ਕੀ ਹੁੰਦੀ ਹੈ। ਕੋਈ ਭਾਰਤ ਦੇ ਵਿੱਚ ਕੋਈ ਐਕਟੀਵਿਟੀ ਇਸ ਕਿਸਮ ਦੀ ਜਾਂਦੇ ਜਾਂਦੇ ਇੱਕ ਅੱਧੇ ਮਿੰਟ ਦੇ ਵਿੱਚ ਦੱਸ ਦਿਓ ਗੌਰੀ ਲੰਕੇਸ਼ ਦੀ ਯਾਦ ਦੇ ਵਿੱਚ ਜੋ ਸਤੰਬਰ ਮਹੀਨੇ 'ਚ ਕੋਈ ਕੀਤੀ ਗਈ ਹੋਵੇ? ਮਿੰਟ ਤਾਂ ਆਪਣੇ ਕੋਲ ਇੱਕ ਹੀ ਰਹਿ ਗਿਆ ਵੈਸੇ।
ਵੈਸੇ ਚੰਗੀ ਜਿੱਥੇ ਤੱਕ ਮੇਰੀ ਨੌਲੇਜ, ਵਰਨਵੀ ਦੇ ਵਿੱਚ ਨਾ 17 ਚ ਨੀ ਕੀਤਾ ਗਿਆ ਸੀ, ਹਲੇ ਹੁਣ ਥੋੜਾ ਚਿਰ ਪਹਿਲਾਂ ਹੀ ਕਾਰਵਾਈ ਹੋਈ ਆ ਇਹ, ਕਿਉਂਕਿ ਉਹ ਸਾਡੇ ਇੱਕ ਫਰੈਂਡ ਨੇ ਗੁਰਪ੍ਰੀਤ, ਉਹਨਾਂ ਨੇ ਇਨੀਸ਼ੀਏਟਿਵ ਲਿਆ ਸੀ ਇਹ, ਕਿਉਂਕਿ ਉੱਥੇ ਦੀ ਜਿਹੜੀ ਹੈਗੀ ਆ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਗੌਰੀ ਲੰਕੇਸ਼ ਬਾਰੇ। ਫਿਰ ਉਹਨਾਂ ਨੇ ਦੱਸਿਆ, ਉਹਨਾਂ ਨੂੰ ਸਾਰੀ ਪ੍ਰੋਫਾਈਲ ਦਿੱਤੀ, ਫਿਰ ਉਹਨਾਂ ਨੇ ਜਿਹੜਾ ਹੈਗਾ ਇਹਦੇ ਤੇ ਆਪਣੀ ਉਹ ਪਾਸ ਕੀਤਾ ਤੇ ਉਹ ਜਿਹੜਾ ਹੋਂਦ ਵਿੱਚ ਆ ਸਕਿਆ। ਉਹਦੇ ਵਿੱਚ ਗੁਰਪ੍ਰੀਤ ਦਾ ਕਾਫੀ ਵੱਡਾ ਯੋਗਦਾਨ ਹੈ। ਇੰਡੀਆ ਦੇ ਵਿੱਚ ਗੌਰੀ ਲੰਕੇਸ਼ ਨੂੰ ਯਾਦ ਕੀਤਾ ਜਾਂਦਾ ਹੈਗਾ, ਬਟ ਐ ਵੀ ਉਹ ਜਿਹੜੀਆਂ ਫੋਰਸਿਸ ਨੇ ਨਾ ਉਹ ਕਮਜ਼ੋਰ ਨੇ, ਜਿਹੜੀਆਂ ਫੋਰਸਿਸ ਮਾਰਨ ਵਾਲਿਆਂ ਦੇ ਪੱਖ ਵਿੱਚ ਖੜੀਆਂ ਨੇ ਨਾ ਉਹ ਤਕੜੀਆਂ ਨੇ।
ਬਿਲਕੁਲ ਜੀ ਸ਼ਿਵਿੰਦਰ, ਸਮਾਂ ਹੋ ਗਿਆ ਸਮਾਪਤ, ਤੁਸੀਂ ਬਹੁਤ ਵਧੀਆ ਕੀਤਾ, ਮੈਨੂੰ ਕਰੈਕਟ ਕੀਤਾ ਜੀ। 17 ਦੇ ਵਿੱਚ ਤਾਂ ਇਹਨੂੰ ਸ਼ਹੀਦ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਇਹ ਡੇ ਆ ਜਿਹੜਾ
ਬਿਲਕੁਲ
ਬਿਲਕੁਲ ਬਿਲਕੁਲ। ਧੰਨਵਾਦ ਸ਼ਿਵਿੰਦਰ ਜੀ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਪਰ ਕੱਲ ਨੂੰ ਆਪਣਾ ਪ੍ਰੋਗਰਾਮ ਦੋਸਤੋ ਸਵੇਰੇ 20 ਹੋਊਗਾ, ਯਾਦ ਰੱਖਣਾ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ ਨਗਾਰਾ ਰੇਡੀਓ ਸੁਣਨਾ ਨਾ ਭੁੱਲਣਾ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
اس عالمی وبا کے دوران ہمارے بچوں نے ثابت کیا کہ وہ کتنے مضبوط، صابر اور ثابت قدم ہیں، لیکن اب ان کے لیے دوبارہ یادیں بنانے کا وقت ہے، خاندان اور دوستوں کے ساتھ، ٹیم اراکین کے ساتھ، ساتھیوں کے ساتھ۔ COVID-19 ویکسینیشن سے بچوں کو مدد مل سکتی ہے دوبارہ بچے بننے میں۔ اپنے بچوں اور ان کے آس پاس کے لوگوں کے تحفظ میں مدد کریں، دستیابی پر اپنے بچوں کی ویکسینیشن بک کرائیں۔ حکومت کینیڈا کی طرف سے ایک پیغام۔
ਦੋਸਤੋ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਨਗਾਰਾ ਰੇਡੀਓ ਨੂੰ ਮਹਾਮੂਣੀ ਪਿਆਰ ਦਿੱਤਾ। ਨਗਾਰਾ ਰੇਡੀਓ 3 ਵਜੇ ਤੋਂ ਲੈ ਕੇ 4 ਵਜੇ ਤੱਕ WTOR 770 ਤੇ ਸੁਣਦੇ ਹੋ। ਹੁਣ ਤੁਸੀਂ ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ WTOR 770 ਤੇ ਸੁਣ ਸਕਿਆ ਕਰੋਗੇ। ਕਿਸੇ ਕਿਸਮ ਦੀ ਜਾਣਕਾਰੀ ਲਈ ਚਰਨਜੀਤ ਬਰਾੜ 647-384-36 ਤੇ ਰਾਣਾ ਸਿੱਧੂ 905-915-84-84। ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਓਨਲੀ ਔਨ 770।
Justin Trudeau believes that vaccines should be mandatory for travel on planes and trains, because that's how we'll protect our kids and get back to normal. But conservative politicians say they would scrap that plan and won't even require their own candidates to get vaccinated. This is no time to back down from doing the right thing. Let's keep protecting our loved ones and bring our economy roaring back. Let's keep moving forward for everyone.